ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਨਿੱਘੀ ਗੋਦ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਕੱਲ੍ਹ ਪਿਛਲੇ ਜ਼ਮਾਨੇ ਨਾਲੋਂ ਬਹੁਤ ਵਧੇਰੇ ਧਰਮ ਅਸਥਾਨ, ਧਰਮ ਦੇ ਅਨੇਕਾਂ, ਧਰਮ ਪ੍ਰਚਾਰ ਦੇ ਅਨੇਕਾਂ ਸਾਧਨ ਅਤੇ ਅਨੇਕਾਂ ਪ੍ਰਕਾਰ ਦੇ ਅਸੀਂ ਕਰਮ ਧਰਮ ਕਰਦੇ ਹਾਂ, ਲੇਕਿਨ ਫਿਰ ਵੀ ਧਰਮ ਦੇ ਖੇਤਰ ਵਿੱਚ ਪਹਿਲੇ ਨਾਲੋਂ ਗਿਰਾਵਟ ਆਉਂਦੀ ਜਾ ਰਹੀ ਹੈ। ਇਸ ਦਾ ਕਾਰਨ ਕੀ ਹੈ? ਸਾਡੇ ਬਾਹਰਮੁਖੀ ਧਰਮ ਕਿਹੜੇ ਹਨ? ਅਤੇ ਗੁਰਬਾਣੀ ਜਿਸ ਧਰਮ ਵੱਲ ਇਸ਼ਾਰਾ ਕਰਦੀ ਹੈ ਉਹ ਅਨੁਭਵੀ ਆਤਮਿਕ ਧਰਮ ਕੀ ਹੈ? ਇਸ ਦੀ ਸੋਝੀ ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਦਿੱਤੀ ਹੈ। ਧਰਮ ਪ੍ਰਚਾਰ ਭਾਗ 1-2। ਕਿਸੇ ਖਿਆਲ, ਕਲਪਨਾ ਜਾਂ ਗਿਆਨ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਉਹਨਾਂ ਦੇ ਮਨਾਂ 'ਤੇ ਅਸਰ ਪਾ ਕੇ ਕਿਸੇ ਖਾਸ ਨਿਸ਼ਚੇ ਜਾਂ ਗਿਆਨ ਵੱਲ ਪ੍ਰੇਰਨ ਨੂੰ ਪ੍ਰਚਾਰ ਕਹਿੰਦੇ ਹਨ। ਅੱਜ ਕੱਲ੍ਹ ਪ੍ਰਚਾਰ ਕਰਨ ਦੇ ਕਈ ਸਾਧਨ ਵਰਤੇ ਜਾਂਦੇ ਹਨ। ਸਰੀਰਕ ਸਾਧਨ ਜਿਵੇਂ ਇਕੱਠੇ ਹੋ ਕੇ ਸਤਸੰਗ ਕਰਨਾ, ਕੀਰਤਨ, ਕਥਾ, ਲੈਕਚਰ, ਪਾਠ, ਪੂਜਾ ਅਤੇ ਹੋਰ ਅਨੇਕਾਂ ਕਰਮ ਕਾਂਡਾਂ ਦੁਆਰਾ ਪ੍ਰਚਾਰ ਕਰਨਾ, ਇਹ ਇੱਕ ਸਰੀਰਕ ਸਾਧਨ ਹੈ ਧਰਮ ਪ੍ਰਚਾਰ ਦਾ। ਦੂਸਰਾ ਹੈ ਮਾਨਸਿਕ ਸਾਧਨ, ਧਾਰਮਿਕ ਨਿਸ਼ਚਿਆਂ ਦਾ ਗਿਆਨ ਜਾਂ ਲਿਖਤੀ ਪ੍ਰਚਾਰ ਕਰਨਾ, ਜਿਵੇਂ ਕਿ ਧਾਰਮਿਕ ਗ੍ਰੰਥਾਂ, ਕਿਤਾਬਾਂ ਜਾਂ ਲੇਖਾਂ ਦੁਆਰਾ ਕੀਤਾ ਜਾਂਦਾ ਹੈ। ਤੀਸਰਾ ਹੈ ਵਿਗਿਆਨਕ ਸਾਧਨ, ਰੇਡੀਓ, ਟੀਵੀ, ਟੇਪ ਰਿਕਾਰਡਰ ਆਦਿ ਸਾਧਨਾਂ ਰਾਹੀਂ ਕਥਾ, ਕੀਰਤਨ ਆਦਿ ਦਾ ਪ੍ਰਚਾਰ ਕੀਤਾ ਜਾਂਦਾ ਹੈ। ਇਸ ਤੋਂ ਅੱਗੇ ਸ਼ਖਸੀਅਤ ਅਤੇ ਵਾਤਾਵਰਣ ਦੇ ਪ੍ਰਭਾਵ ਰਾਹੀਂ ਪ੍ਰਚਾਰ ਹੈ। ਇਹ ਇੱਕ ਅਣਡਿੱਠ ਤਰੀਕੇ ਨਾਲ ਅਛੋਪਲੇ, ਸਹਿਜ ਸੁਭਾਏ, ਅਤ ਡੂੰਘੇ, ਅਸਰਦਾਇਕ ਪ੍ਰਚਾਰ ਦਾ ਸਾਧਨ ਹੈ। ਪਹਿਲੇ ਤਿੰਨੇ ਪ੍ਰਚਾਰ ਦੇ ਸਾਧਨ ਇਹ ਅਸਥੂਲ ਦੁਨੀਆ ਜਾਂ ਤ੍ਰੈਗੁਣਾ ਦੇ ਸਾਧਨ ਹਨ ਅਤੇ ਇਹਨਾਂ ਦਾ ਅਸਰ ਵੀ ਸਾਡੇ ਮਨ ਅਤੇ ਤ੍ਰੈਗੁਣੀ ਬੁੱਧੀ ਤੱਕ ਪੈਂਦਾ ਹੈ, ਜੋ ਕਿ ਸੀਮਿਤ ਵੀ ਹੁੰਦਾ ਹੈ ਅਤੇ ਬਦਲਿਆ ਵੀ ਜਾ ਸਕਦਾ ਹੈ। ਅਸੀਂ ਆਪੋ ਆਪਣੀ ਮਾਨਸਿਕ, ਦਿਮਾਗੀ ਜਾਂ ਸੰਸਕਾਰਾਂ ਦੀ ਬਣਾਵਟ ਦੇ ਅਨੁਸਾਰ ਇੱਕ ਦੂਸਰੇ ਕੋਲੋਂ ਅਸਰ ਲੈਂਦੇ ਜਾਂ ਦਿੰਦੇ ਰਹਿੰਦੇ ਹਾਂ। ਹਰ ਇੱਕ ਇਨਸਾਨ ਦੀ ਮਾਨਸਿਕ ਅਤੇ ਦਿਮਾਗੀ ਬਣਾਵਟ ਉਹਦੇ ਪਿਛਲੇ ਜਨਮ ਦੇ ਸੰਸਕਾਰਾਂ ਅਤੇ ਇਸ ਜਨਮ ਦੇ ਵਿੱਚ ਉਹ ਬਾਹਰੋਂ ਜਿਹੜਾ ਅਸਰ ਗ੍ਰਹਿਣ ਕਰਦਾ ਹੈ ਉਹਦੇ ਅਸਰ ਦਾ ਨਿਚੋੜ ਹੁੰਦੀ ਹੈ, ਜੋ ਅਸੀਂ ਪਿੱਛੋਂ ਲੈ ਕੇ ਆਏ ਹਾਂ ਅਤੇ ਉਹਦੇ ਵਿੱਚ ਇਸ ਜਨਮ ਦੇ ਅਸਰ ਨੂੰ ਜਮ੍ਹਾਂ ਕਰਕੇ ਸਾਡੀ ਸ਼ਖਸੀਅਤ ਬਣਦੀ ਹੈ। ਇਸ ਲਈ ਹਰ ਇੱਕ ਜੀਵ ਦੇ ਧਾਰਮਿਕ ਗਿਆਨ ਜਾਂ ਨਿਸ਼ਚਿਆਂ ਵਿੱਚ ਵਿਲੱਖਣਤਾ ਹੁੰਦੀ ਹੈ ਅਤੇ ਉਹ ਇੱਕ ਦੂਸਰੇ ਦੇ ਨਾਲ ਨਹੀਂ ਮਿਲਦੇ। ਇਹੀ ਕਾਰਨ ਹੈ ਕਿ ਇੱਕ ਪਰਿਵਾਰ ਦੇ ਜਿੰਨੇ ਮੈਂਬਰ ਹੋਣ ਉਹਨਾਂ ਦੇ ਨਿਸ਼ਚਿਆਂ ਵਿੱਚ ਭਿੰਨ ਭੇਦ ਹੁੰਦਾ ਹੈ, ਅੰਤਰ ਹੁੰਦਾ ਹੈ। ਇਹ ਧਾਰਮਿਕ ਭਿੰਨਤਾ ਸਾਡੇ ਧਾਰਮਿਕ ਅਸਥਾਨਾਂ, ਆਗੂਆਂ, ਪ੍ਰਚਾਰਕਾਂ ਵਿੱਚ ਪ੍ਰਚਲਿਤ ਹੈ ਅਤੇ ਇਹਦੇ ਨਤੀਜੇ ਵਜੋਂ ਹਰ ਧਰਮ ਦੇ ਵਿੱਚ ਹੀ ਕਈ ਫਿਰਕੇ ਬਣ ਜਾਂਦੇ ਹਨ। ਇਹ ਭਿੰਨ ਭਿੰਨ ਫਿਰਕੇ ਆਪੋ ਆਪਣੇ ਨਿਸ਼ਚਿਆਂ ਅਨੁਸਾਰ ਪ੍ਰਚਾਰ ਕਰਦੇ ਹਨ। ਇਹਨਾਂ ਨਿਸ਼ਚਿਆਂ ਜਾਂ ਮਰਿਆਦਾ ਦੇ ਆਧਾਰ 'ਤੇ ਇਹਨਾਂ ਫਿਰਕਿਆਂ ਵਿੱਚ ਅਸੀਂ ਦੇਖਦੇ ਹਾਂ ਆਮ ਤੌਰ 'ਤੇ ਖਿਆਲਾਂ ਦਾ ਟਾਕਰਾ ਜਾਂ ਵਾਦ ਵਿਵਾਦ ਹੁੰਦਾ ਰਹਿੰਦਾ ਹੈ। ਇਸ ਕਰਕੇ ਤਸਬ, ਨਫ਼ਰਤ, ਊਚ ਨੀਚ, ਵੈਰ ਵਿਰੋਧ ਵੱਧਦੇ ਜਾਂਦੇ ਹਨ। ਇਸ ਤਰ੍ਹਾਂ ਦੇ ਵਿਰੋਧੀ ਅੰਸ਼ਾਂ ਨੂੰ ਤੱਕ ਕੇ ਆਮ ਭੋਲੀ ਭਾਲੀ ਜਨਤਾ ਨੂੰ ਤਾਂ ਧਰਮ ਬਾਬਤ ਕਈ ਭੁਲੇਖੇ ਅਤੇ ਸ਼ੰਕੇ ਹੀ ਪੈ ਰਹਿੰਦੇ ਹਨ, ਜਿਸ ਕਰਕੇ ਉਹਨਾਂ ਦਾ ਧਰਮ ਵੱਲੋਂ ਵਿਸ਼ਵਾਸ ਡੋਲ ਜਾਂਦਾ ਹੈ। ਸਿੱਖ ਜਨਤਾ ਧਰਮ ਵੱਲੋਂ ਬੇਮੁੱਖ ਹੋ ਕੇ ਕੇਸਾਂ ਦੀ ਬੇਅਦਬੀ ਕਰ ਰਹੀ ਹੈ। ਇਹ ਧਾਰਮਿਕ ਬਿਮਾਰੀ ਫੌਜ, ਪੁਲਿਸ, ਡਰਾਈਵਿੰਗ ਮਹਿਕਮੇ ਅਤੇ ਹੋਰ ਕਈ ਸ਼੍ਰੇਣੀਆਂ ਵਿੱਚ ਫੈਲ ਰਹੀ ਹੈ। ਪਰਦੇਸਾਂ ਵਿੱਚ ਤਾਂ ਕੇਸਾਂ ਦੀ ਮਹੱਤਤਾ ਉੱਕਾ ਹੀ ਨਹੀਂ ਰਹੀ, ਉੱਥੇ ਕਿਸੇ ਟਾਵੇਂ ਟਾਵੇਂ ਪੁਰਾਣੇ ਸਿੱਖਾਂ ਦੇ ਕੇਸ ਹੀ ਨਜ਼ਰ ਆ ਰਹੇ ਹਨ। ਨਵੀਂ ਪੀੜ੍ਹੀ ਤਾਂ ਉੱਕਾ ਹੀ ਕੇਸਾਂ ਨੂੰ ਤਿਲਾਂਜਲੀ ਦੇ ਚੁੱਕੀ ਹੈ ਅਤੇ ਸਿੱਖੀ ਜੀਵਨ ਅਤੇ ਬਾਣੀ ਵੱਲੋਂ ਕੋਰੀ ਨਹੀਂ ਬਲਕਿ ਉਸਨੂੰ ਮਖੌਲ ਕਰਨ ਲੱਗ ਪਈ ਹੈ। ਇਹਦੇ ਵਿੱਚ ਉਹਨਾਂ ਦਾ ਕਸੂਰ ਨਹੀਂ, ਸਿਰਫ ਸਾਡੇ ਧਾਰਮਿਕ ਆਗੂਆਂ ਦੀ ਅਣਗਹਿਲੀ ਅਤੇ ਸਹੀ ਧਾਰਮਿਕ ਪ੍ਰਚਾਰ ਦੀ ਘਾਟ ਕਰਕੇ ਇਹ ਸਭ ਕੁਝ ਵਾਪਰ ਰਿਹਾ ਹੈ। ਸਾਡੇ ਧਾਰਮਿਕ ਅਸਥਾਨ, ਸਾਡੇ ਗੁਰਦੁਆਰੇ ਇਹ ਸਹੀ ਅਰਥਾਂ ਵਿੱਚ ਗੁਰਬਾਣੀ ਦੇ ਪ੍ਰਚਾਰ ਦਾ ਕੇਂਦਰ ਹੋਣੇ ਚਾਹੀਦੇ ਸੀ, ਪਰ ਇਹਦੀ ਬਜਾਏ ਇਹ ਨਿੱਜੀ ਵੈਰ ਵਿਰੋਧ ਤੇ ਧੜੇਬੰਦੀਆਂ ਦੇ ਕੇਂਦਰ ਬਣ ਗਏ ਹਨ। ਇੱਥੇ ਨਿੱਜੀ ਸਵਾਰਥ ਦੀ ਪੂਰਤੀ ਲਈ ਧਾਰਮਿਕ ਕਰਮ ਕਿਰਿਆ ਪ੍ਰਚਲਿਤ ਹਨ ਅਤੇ ਮਾਇਕੀ ਸਵਾਰਥੀ ਤੇ ਤਜਾਰਤੀ ਰੁਚੀ ਹਰ ਪਾਸੇ ਪ੍ਰਧਾਨ ਹੈ। ਆਪਣੇ ਨਿੱਕੇ ਨਿੱਕੇ ਨਿੱਜੀ ਸਵਾਰਥਾਂ ਲਈ ਅਸੀਂ ਗੁਰਬਾਣੀ ਨੂੰ ਵਰਤ ਕੇ ਇਹਦੀ ਮਹੱਤਤਾ ਨੂੰ ਘਟਾ ਦਿੱਤਾ ਹੈ। ਇਹਦੇ ਕਰਕੇ ਸਾਡੇ ਦਿਲਾਂ ਵਿੱਚ ਇਸ ਇਲਾਹੀ ਗੁਰਬਾਣੀ ਦੀ ਉਹ ਉੱਚਮ ਉੱਚੀ ਤੇ ਸੁੱਚਮ ਸੁੱਚੀ ਕਦਰ ਜਾਂ ਕੀਮਤ ਨਹੀਂ ਰਹੀ। ਇੱਥੋਂ ਤੱਕ ਕਿ ਇਹਨੂੰ ਸਮਝਣ ਤੇ ਕਮਾਉਣ ਦੀ ਸਾਨੂੰ ਲੋੜ ਹੀ ਨਹੀਂ ਜਾਪਦੀ। ਗੁਰਸਿੱਖੀ ਦੇ ਹਿਤਕਾਰੀਆਂ ਅਤੇ ਸਿੱਖੀ ਜੀਵਨ ਦੇ ਉਸਾਰੂਆਂ ਦੇ ਧਿਆਨ ਗੁਚਰੇ ਗੁਰਮੁਖ ਪਿਆਰਿਆਂ ਨੇ ਕੁਝ ਵਿਚਾਰ ਪੇਸ਼ ਕੀਤੇ ਹਨ। ਸਭ ਤੋਂ ਪਹਿਲਾਂ ਤਾਂ ਇਸ ਹਿਰਦੇ ਵੇਦਿਕ ਧਾਰਮਿਕ ਅਧੋਗਤੀ ਦੇ ਕਾਰਨਾਂ ਬਾਰੇ ਦੀਰਘ ਵਿਚਾਰ ਕਰਨ ਦੀ ਲੋੜ ਹੈ। ਦੂਸਰਾ, ਯਥਾ ਰਾਜਾ ਤਥਾ ਪਰਜਾ ਦੇ ਕਥਨ ਅਨੁਸਾਰ ਕਿਸੇ ਵੀ ਧਰਮ ਦੀ ਮਹੱਤਤਾ, ਉਹਦੀ ਉਚਾਈ, ਪ੍ਰਕਾਸ਼ ਜਾਂ ਪ੍ਰਚਾਰ ਉਸ ਧਰਮ ਦੇ ਮੋਢੀਆਂ, ਆਗੂਆਂ ਅਤੇ ਪ੍ਰਚਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਧਰਮ ਪ੍ਰਚਾਰ ਦੀ ਅਗਵਾਈ ਕਰਨ ਵਾਲੇ ਬਹੁਤੇ ਆਗੂ ਖੁਦ ਗੁਰਬਾਣੀ ਦੇ ਅਸਲੀ ਅਨੁਭਵੀ ਗਿਆਨ ਤੋਂ ਅਣਜਾਣ ਹੁੰਦੇ ਹਨ। ਉਹ ਗੁਰਬਾਣੀ ਜਾਂ ਗੁਰਸਿੱਖੀ ਨੂੰ ਐਵੇਂ ਫੋਕੇ ਜਾਂ ਅਧੂਰੇ ਦਿਮਾਗੀ ਗਿਆਨ ਦੁਆਰਾ ਪੇਸ਼ ਕਰਦੇ ਹਨ ਅਤੇ ਆਮ ਜਨਤਾ ਨੂੰ ਫੋਕੇ ਕਰਮ ਕਾਂਡਾਂ ਵਿੱਚ ਹੀ ਫਸਾਈ ਰੱਖਦੇ ਹਨ। ਗੁਰਬਾਣੀ ਇਹ ਸਿੱਖਾਂ ਦਾ ਇਸ਼ਟ ਨਹੀਂ ਬਲਕਿ ਗੁਰਸਿੱਖੀ ਦਾ ਜੀਵਨ ਆਧਾਰ ਹੈ। ਇਹਦੇ ਵਿੱਚ ਬ੍ਰਹਮ ਗਿਆਨ ਛੁਪਿਆ ਹੋਇਆ ਹੈ, ਨਾਮ ਛੁਪਿਆ ਹੋਇਆ ਹੈ। ਇਹਨੂੰ ਗੁਰਸਿੱਖਾਂ ਨੇ ਇਹਦੇ ਵਿੱਚੋਂ ਖੋਜ ਕੇ ਆਪਣੇ ਲਈ ਨਹੀਂ ਬਲਕਿ ਸਾਰੇ ਜਗਤ ਨੂੰ ਚਾਨਣ ਪੇਸ਼ ਕਰਨਾ ਹੈ। ਪਰ ਸਾਡਾ ਗੁਰਬਾਣੀ ਨਾਲ ਸੰਬੰਧ ਸਿਰਫ ਪਾਠ ਪੂਜਾ ਤੱਕ ਸੀਮਿਤ ਹੈ। ਲੋੜ ਇਸ ਗੱਲ ਦੀ ਹੈ ਕਿ ਗੁਰਬਾਣੀ ਵਿੱਚ ਛੁਪੇ ਹੋਏ ਇਸ ਨਾਮ, ਸ਼ਬਦ, ਅੰਮ੍ਰਿਤ, ਆਤਮਿਕ ਪ੍ਰਕਾਸ਼ ਦੇ ਇਹ ਹੀਰੇ, ਰਤਨ, ਜਵਾਹਰ, ਮਾਣਕ ਦੀ ਅਸੀਂ ਖੋਜ ਕਰੀਏ, ਆਪਣਾ ਜੀਵਨ ਨਾਮ ਰੌਂ ਵਿੱਚ ਢਾਲੀਏ ਅਤੇ ਜਨਤਾ ਨੂੰ ਇਸ ਇਲਾਹੀ ਨਾਮ ਰੌਸ਼ਨੀ ਦੀ ਪ੍ਰੇਰਣਾ ਦੇਈਏ। ਅਸੀਂ ਗੁਰਬਾਣੀ ਨੂੰ ਵਿਚਾਰ ਕੇ, ਕਮਾ ਕੇ, ਇਹਦੇ ਵਿੱਚ ਅੰਤਰ ਆਤਮੇ ਚੁੱਭੀਆਂ ਲਾ ਕੇ, ਇਹਦੇ ਵਿੱਚੋਂ ਡੂੰਘਿਆਈਆਂ ਵਿੱਚੋਂ ਹੀਰੇ, ਰਤਨ, ਜਵਾਹਰ, ਮਾਣਿਕ ਖੋਜਣੇ ਹਨ। ਗੁਰਬਾਣੀ ਵਿਚਾਰ ਸੰਬੰਧੀ ਵੀ ਅਸੀਂ ਭੁਲੇਖੇ ਪਾਈ ਬੈਠੇ ਹਾਂ। ਗੁਰਬਾਣੀ ਦੀ ਵਿਚਾਰ ਕਈ ਪੱਧਰਾਂ 'ਤੇ ਕੀਤੀ ਜਾਂਦੀ ਹੈ, ਜਿਵੇਂ ਕਿ ਪਹਿਲਾਂ ਅੱਖਰੀ ਅਰਥ, ਫਿਰ ਭਾਵ ਅਰਥ, ਅੰਤਰੀਵ ਅਰਥ ਅਤੇ ਸਭ ਤੋਂ ਪਿੱਛੋਂ ਅਨੁਭਵੀ ਗਿਆਨ ਆਉਂਦਾ ਹੈ। ਬਾਣੀ ਦੀਆਂ ਤੁਕਾਂ ਇਸ ਵਿਚਾਰ ਨੂੰ ਇਉਂ ਦਰਸਾਉਂਦੀਆਂ ਹਨ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪਰ ਤੱਖ ਗੁਰੂ ਨਿਸਤਾਰੇ। ਇਹ ਬਾਣੀ ਜੋ ਜੀਉ ਜਾਣੇ ਤਿਸ ਅੰਤਰ ਰਵੈ ਹਰ ਨਾਮਾ। ਹੁਣ ਸਾਡੀ ਬੁੱਧੀ ਦੀ ਸ਼ਕਤੀ ਤਾਂ ਸਿਰਫ ਅੱਖਰੀ ਅਰਥਾਂ ਜਾਂ ਭਾਵ ਅਰਥ ਕਰਨ ਤੱਕ ਸੀਮਿਤ ਹੁੰਦੀ ਹੈ। ਅਨੁਭਵੀ ਅਰਥ ਜਾਂ ਅਨੁਭਵੀ ਪ੍ਰਕਾਸ਼ ਇਹ ਸਾਡੀ ਬੁੱਧੀ ਦੀ ਸਮਝ ਅਤੇ ਪਕੜ ਤੋਂ ਉੱਪਰ ਦੀ ਗੱਲ ਹੈ। ਸੋ ਗੁਰਬਾਣੀ ਦਾ ਪੂਰਾ ਪੂਰਾ ਆਤਮਿਕ ਲਾਭ ਅਸੀਂ ਨਹੀਂ ਲੈ ਰਹੇ। ਦੂਸਰੇ ਲਫਜ਼ਾਂ ਵਿੱਚ ਅਸੀਂ ਸਿਰਫ ਅੱਖਰਾਂ 'ਚ ਫਸੇ ਹੋਏ ਹਾਂ। ਇਹਨਾਂ ਅੱਖਰਾਂ ਦੇ ਪਿੱਛੇ ਛਿਪੇ ਇਲਾਹੀ ਅੰਮ੍ਰਿਤ ਨਾਮ ਤੋਂ ਅਸੀਂ ਵਾਂਝੇ ਜਾ ਰਹੇ ਹਾਂ। ਇਸੇ ਕਰਕੇ ਬੁੱਧੀ ਮੰਡਲ ਵਿੱਚ ਮਾਇਕੀ ਰੰਗਣ ਨਾਲ ਅਸੀਂ ਲੱਥ ਫੱਥ ਹੋਏ ਹੁੰਦੇ ਹਾਂ। ਗੁਰਬਾਣੀ ਦੇ ਅਨੁਭਵੀ ਪ੍ਰਕਾਸ਼ ਨਾਮ ਸ਼ਬਦ ਤੋਂ ਕੋਰੇ, ਅਣਜਾਣ, ਅਵੇਸਲੇ ਅਤੇ ਬੇਪਰਵਾਹ ਹੋ ਕੇ ਆਪਣਾ ਜਨਮ ਅਜਾਈ ਗਵਾ ਰਹੇ ਹਾਂ। ਇਸੇ ਤਰ੍ਹਾਂ ਸਾਡਾ ਧਾਰਮਿਕ ਪ੍ਰਚਾਰ ਹੈ, ਉਹ ਵੀ ਸਿਰਫ ਬੁੱਧੀ ਮੰਡਲ ਤੱਕ ਸੀਮਿਤ ਹੈ। ਉਹ ਅਧੂਰਾ, ਥੋਥਾ, ਫੋਕਾ, ਰੁੱਖਾ ਸੁੱਖਾ ਹੈ ਜੋ ਜਗਿਆਸੂਆਂ ਦੇ ਆਤਮਿਕ ਵਲਵਲਿਆਂ ਨੂੰ ਟੁੰਬਣ ਤੋਂ ਅਸਮਰਥ ਹੈ। ਪਰਦੇਸਾਂ ਵਿੱਚ ਦੇਖਿਆ ਗਿਆ ਹੈ ਕਿ ਦੂਜੇ ਮਤਾਂ ਵਾਲੇ ਆਪਣੇ ਮਤ ਦਾ ਪ੍ਰਚਾਰ ਬੜੇ ਵੱਡੇ ਪੈਮਾਨੇ 'ਤੇ ਪੂਰਨ ਸੰਗਠਨ, ਸਿਆਣਪ ਅਤੇ ਮਿਹਨਤ ਨਾਲ ਕਰਦੇ ਹਨ। ਉਹ ਸੋਹਣੇ ਨਿੱਕੇ ਨਿੱਕੇ ਅਣਗਿਣਤ ਪੱਤਰ ਜਾਂ ਕਿਤਾਬ 'ਚ ਘਰ ਘਰ ਜਾ ਕੇ ਜਾਂ ਫਿਰ ਸਾਂਝੇ ਅਸਥਾਨਾਂ 'ਤੇ ਮੁਫਤ ਵੰਡਦੇ ਹਨ। ਰੇਡੀਓ, TV ਅਤੇ ਵੀਡੀਓ ਦਾ ਲੋਕਾਂ ਤੱਕ ਧਰਮ ਸੰਦੇਸ਼ ਪਹੁੰਚਾਉਣ ਲਈ ਵੱਧ ਤੋਂ ਵੱਧ ਪ੍ਰਯੋਗ ਕਰਦੇ ਹਨ। ਈਸਾਈਆਂ ਨੇ ਆਪਣੇ ਗ੍ਰੰਥ ਬਾਈਬਲ ਅਤੇ ਹੋਰ ਧਾਰਮਿਕ ਲਿਖਤਾਂ ਦਾ 45 ਤੋਂ ਵੱਧ ਬੋਲੀਆਂ ਵਿੱਚ ਉਲਥਾ ਕਰਕੇ ਉਹਨਾਂ ਨੂੰ ਵੰਡਿਆ ਹੋਇਆ ਹੈ, ਪਰ ਉਹਨਾਂ ਦੇ ਮੁਕਾਬਲੇ 'ਤੇ ਸਾਡੇ ਪ੍ਰਚਾਰ ਦਾ ਉੱਦਮ ਬਹੁਤ ਘੱਟ ਹੈ। ਇਹ ਪ੍ਰਚਾਰ ਵੀ ਕਿਸੇ ਕੇਂਦਰੀ ਮਜ਼ਬੂਤ ਸੰਗਠਨ ਤੋਂ ਬਿਨਾਂ ਹੋ ਰਿਹਾ ਹੈ। ਜੋ ਕੁਝ ਕੀਤਾ ਜਾ ਰਿਹਾ ਹੈ ਉਹ ਵੀ ਐਵੇਂ ਬੇਦਲੀ, ਬੇਪਰਵਾਹੀ ਵਿੱਚ, ਦਿਲਚਸਪੀ ਤੋਂ ਬਗੈਰ, ਸਿਰਫ ਲੋਕ ਦਿਖਾਵੇ ਜਾਂ ਲੋਕ ਪਰਚਾਵੇ ਲਈ ਹੋ ਰਿਹਾ ਹੈ। ਅਸੀਂ ਧਾਰਮਿਕ ਪ੍ਰਚਾਰ ਲਗਨ ਨਾਲ ਨਹੀਂ ਕਰਦੇ ਕਿਉਂਕਿ ਸਾਡੀ ਬੁੱਧੀ, ਬਿਰਤੀ ਅਤੇ ਰੁਚੀ ਬਾਕੀ ਬੇਲੋੜੇ ਖਲਜਗਨਾਂ ਵਿੱਚ ਖਚਤ ਹੈ। ਸਾਡੇ ਅੰਦਰ ਗੁਰਬਾਣੀ ਦੀ ਆਤਮਿਕ ਰੋਸ਼ਨੀ ਤੋਂ ਆਪ ਲਾਭ ਉਠਾਉਣ ਅਤੇ ਇਹਨੂੰ ਜੱਗ ਵਿੱਚ ਫੈਲਾਉਣ ਲਈ ਤੀਬਰ ਲਗਨ ਵਾਲਾ ਉਮਾਹ ਨਹੀਂ, ਚਾਓ ਨਹੀਂ, ਜੋਸ਼ ਨਹੀਂ। ਸਾਨੂੰ ਦੂਜੇ ਮਤਾਂ ਦੇ ਪ੍ਰਚਾਰਕਾਂ ਤੋਂ ਸਬਕ ਸਿੱਖਣ ਦੀ ਲੋੜ ਹੈ। ਅੱਜ ਕੱਲ੍ਹ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਲਿਖੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਪ੍ਰਤੀਤ ਹੁੰਦਾ ਹੈ ਕਿ ਇਹ ਸਿਰਫ ਦਿਮਾਗੀ ਗਿਆਨ ਦੀਆਂ ਹੀ ਉਡਾਰੀਆਂ ਹਨ। ਇਹਨਾਂ ਵਿੱਚ ਆਤਮਾ ਨੂੰ ਟੁੰਬਣ ਵਾਲੀ ਕੋਈ ਲਾਹੀ ਕਿਰਨਾਂ ਦੀ ਝਲਕ ਪ੍ਰਤੀਤ ਨਹੀਂ ਹੁੰਦੀ। ਪੜ੍ਹ ਸੁਣ ਕੇ ਐਵੇਂ ਦਿਮਾਗੀ ਜਿਹਾ ਸ਼ੁਗਲ ਹੁੰਦਾ ਹੈ, ਆਪਣਾ ਅਸਲੀ ਆਤਮਿਕ ਅਨੁਭਵ ਨਾ ਹੋਣ ਕਰਕੇ ਉਹ ਆਪ ਤਾਂ ਕੀ ਦੂਜੀਆਂ ਆਤਮਾਵਾਂ ਨੂੰ ਟੁੰਬਣ ਦੀ ਵੀ ਸ਼ਕਤੀ ਨਹੀਂ ਰੱਖਦੀਆਂ। ਇਹੀ ਹਾਲ ਸਾਡੇ ਧਾਰਮਿਕ ਮਾਸਿਕ ਪੱਤਰਾਂ, ਅਖਬਾਰਾਂ ਜਾਂ ਕਿਤਾਬਾਂ ਦਾ ਹੈ। ਇਹ ਸਾਡੇ ਠੁੱਲੇ ਮਾਈਕੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਹੀ ਟੁੰਬਦੀਆਂ ਹਨ। ਸਾਡੀਆਂ ਲਾਇਬ੍ਰੇਰੀਆਂ, ਵਿੱਦਿਅਕ ਅਦਾਰਿਆਂ ਅਤੇ ਸਟੱਡੀ ਸਰਕਲਸ ਦਾ ਵੀ ਇਹੀ ਹਾਲ ਹੈ। ਕਿਸੇ ਸਮੁੱਚੀ ਕੌਮ ਦੇ ਆਚਰਨ ਜਾਂ ਉਹਨਾਂ ਦੇ ਧਾਰਮਿਕ ਪੱਧਰ ਦੀ ਕਸਵੱਟੀ ਕੀ ਹੈ ਕਿ ਉਸ ਕੌਮ ਦੇ ਵਿੱਚ ਕਿਸ ਪੱਧਰ ਦੀਆਂ ਲਿਖਤਾਂ ਦੀ ਗਾਹਕੀ ਹੈ, ਕਿਸ ਪੱਧਰ ਦੇ ਲਿਟਰੇਚਰ ਦੀ ਡਿਮਾਂਡ ਹੈ। ਗੁਰੂ ਸਾਹਿਬਾਨ ਦੇ ਆਗਮਨ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਧਾਰਮਿਕ ਕਰਮ ਕਾਂਡ ਬੜੇ ਰੁੱਖੇ ਸੁੱਖੇ ਅਤੇ ਸਵਾਰਥੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਨਾਮ ਦੀ ਜੀਵਨ ਰੋਂ ਉੱਕਾ ਹੀ ਉੱਡ ਚੁੱਕੀ ਸੀ। ਇਹ ਸਿਰਫ ਪਾਖੰਡ ਅਤੇ ਮੁਰਦਾ ਸਾਧਨ ਬਣ ਕੇ ਰਹਿ ਗਏ ਸਨ। ਧਾਰਮਿਕ ਆਗੂਆਂ ਨੇ ਧਰਮ ਦੀ ਆੜ ਵਿੱਚ ਆਪਣੇ ਸਵਾਰਥ ਲਈ ਲੁੱਟ ਖਸੁੱਟ ਅਤੇ ਆਪਾ ਧਾਪੀ ਪਾਈ ਹੋਈ ਸੀ। ਜਦ ਧਰਮ ਦੇ ਠੇਕੇਦਾਰਾਂ ਦੀ ਇਹੋ ਜਿਹੀ ਅਧੋਗਤੀ ਸੀ ਤਾਂ ਆਮ ਜਨਤਾ ਦੀ ਧਾਰਮਿਕ ਅਵਸਥਾ ਦਾ ਅੰਦਾਜ਼ਾ ਵੀ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਲੁਕਾਈ ਦੀ ਇਸ ਤਰਸਯੋਗ ਹਾਲਤ 'ਤੇ ਰਹਿਮ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਇਸ ਸੰਸਾਰ ਵਿੱਚ ਅਵਤਾਰ ਧਾਰਨਾ ਪਿਆ। ਉਸ ਸਮੇਂ ਵਿੱਚ ਪ੍ਰਚਲਿਤ ਫੋਕੇ ਕਰਮ ਕਾਂਡਾਂ ਦਾ ਗੁਰਬਾਣੀ ਵਿੱਚ ਉਹਨਾਂ ਨੇ ਇਸ ਤਰ੍ਹਾਂ ਖੰਡਨ ਕੀਤਾ ਹੈ, ਪਾਠ ਪੜਿਓ, ਅਰਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ, ਪਿਆਰੇ ਇਨ ਬਿਧ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ, ਮੂਨ ਪਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਿਧਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੇ, ਇਹ ਬਿਧ ਜੇ ਲਖ ਯਤਨ ਕਰਾਏ। ਕਨਿਕ ਕਾਮਨੀ ਹੈਵਰ ਗੈਵਰ, ਬਹੁ ਬਿਦਾਨ ਦਾ ਤਾਰਾ, ਅਨ ਬਸਤਰ ਭੂਮੀ ਬਹੁ ਅਰਪੇ, ਨਹਿ ਮਿਲੀਏ ਹਰ ਦੁਆਰਾ, ਪੂਜਾ ਅਰਚਾ ਬੰਧਨ ਡੰਡੌਤ, ਖੱਟ ਕਰਮਾ ਰਤ ਰਹਿਤਾ, ਹਾਂ ਹਾਂ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਏ ਇਹ ਜੁਗਤਾ। ਜੋਗ ਸਿੱਧ ਆਸਣ 84 ਇਹ ਵੀ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ, ਹਰ ਸਿਉ ਸੰਗ ਨਾ ਗਹਿਆ, ਕਿਰਿਆਚਾਰ ਕਰੇ ਖੱਟ ਕਰਮਾ, ਇਤ ਰਾਤੇ ਸੰਸਾਰੀ, ਅੰਤਰ ਮੈਲ ਨਾ ਉਤਰੇ ਹੋਮੇ, ਬਿਨ ਗੁਰੂ ਬਾਜੀ ਹਾਰੀ। ਇਹਦੇ ਵਿੱਚ ਗੁਰੂ ਸਾਹਿਬਾਂ ਨੇ ਸਾਰੇ ਹੀ ਧਰਮਾਂ ਨੂੰ ਲਿਆ ਹੈ। ਸੋ ਸੰਸਾਰ ਦੀ ਇਹੋ ਜਿਹੀ ਧਾਰਮਿਕ ਅਧੋਗਤੀ ਨੂੰ ਸੁਧਾਰਨ ਲਈ ਲੁਕਾਈ ਨੂੰ ਸਹੀ ਆਤਮਿਕ ਸੇਧ ਦੇ ਕੇ ਪਰਮਾਰਥ ਵੱਲ ਪ੍ਰੇਰਨ ਲਈ ਗੁਰੂ ਸਾਹਿਬ ਨੇ 10 ਜਾਮੇ ਧਾਰ ਕੇ ਧਾਰਮਿਕ ਤੇ ਆਤਮਿਕ ਅਗਵਾਈ ਕੀਤੀ ਅਤੇ ਸਾਨੂੰ ਇਹ ਧੁਰਕੀ ਬਾਣੀ ਬਖਸ਼ੀ। ਇਹਦੇ ਵਿੱਚ ਉੱਚਮ ਉੱਚੇ ਸੁੱਚਮ ਸੁੱਚੇ ਆਤਮਿਕ ਉਪਦੇਸ਼ਾਂ ਦੁਆਰਾ ਸਾਡੇ ਜੀਵਨ ਨੂੰ ਸਫਲ ਕਰਕੇ ਸਾਨੂੰ ਲੋਕ ਸੁਖੀਏ ਅਤੇ ਪਰਲੋਕ ਸੁਹੇਲੇ ਕਰਨ ਦੀ ਜਾਚ ਸਿਖਾਈ। ਸਾਡੇ ਆਪੇ ਦੀਆਂ 3 ਤਹਾਂ ਹਨ, ਤਨ, ਮਨ ਅਤੇ ਧੁਰ ਅੰਦਰ ਆਤਮਾ। ਜਦ ਤੱਕ ਸਾਡਾ ਤਨ ਮਨ ਭਰਮ ਭੁਲਾਵੇ ਵਾਲੀ ਕੂੜੀ ਮਾਇਆ ਅਤੇ 3 ਗੁਣਾਂ ਵਿੱਚ ਹੋਮੇ ਵਿਹੜੇ ਆਪੇ ਵਿੱਚ ਹੀ ਵਿਚਰਦਾ ਹੈ, ਇਹ ਭਰਮ ਭੁੱਲਾ ਆਪਾ ਬਾਹਰ ਮੁਖੀ ਹੋ ਜਾਂਦਾ ਹੈ। ਇਹ ਕੂੜੀ ਮਾਇਆ ਦੇ ਅਨੇਕ ਰੰਗਾਂ ਦਾ ਅਸਰ ਲੈਂਦਾ ਰਹਿੰਦਾ ਹੈ, ਉਸੇ ਅਨੁਸਾਰ ਸੋਚਦਾ ਕਰਮ ਕਰਦਾ, ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਦੁੱਖ ਸੁੱਖ ਭੋਗਦਾ ਹੈ। ਸਾਡਾ ਬਾਹਰ ਮੁਖੀ ਹੋਣ ਵਾਲਾ ਆਪਾ ਮਾਇਆ ਦੀ ਹਠੀਲੀ ਫੌਜ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅਧੀਨ ਹੋ ਕੇ ਇਹਨਾਂ ਦੀ ਰੰਗਤ ਲੈਂਦਾ ਹੈ, ਇਹਨਾਂ ਦੇ ਸੁਰ ਹੋ ਕੇ, ਇਨਟਿਊਨ ਹੋ ਕੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਜੀਵਨ ਬਤੀਤ ਕਰਦਾ ਹੈ। ਇਸ ਤਰ੍ਹਾਂ ਜੀਵ ਆਪਣੇ ਕੇਂਦਰ ਅਸਲੀ ਆਪੇ ਤੋਂ ਆਪਣੀ ਅਗਿਆਨਤਾ ਕਰਕੇ ਟੁੱਟ ਜਾਂਦਾ ਹੈ, ਬੇਸੁਰਾ ਹੋ ਜਾਂਦਾ ਹੈ ਅਤੇ ਅਕਾਲ ਪੁਰਖ ਦੀਆਂ ਉੱਚੀਆਂ ਸੁੱਚੀਆਂ ਜੋ ਇਲਾਹੀ ਦਾਤਾਂ ਹਨ, ਅਰਥਾਤ ਪ੍ਰੀਤ, ਪ੍ਰੇਮ, ਰਸ, ਚਾਓ, ਉਹਨਾਂ ਤੋਂ ਵਾਂਝਾ ਹੋ ਜਾਂਦਾ ਹੈ। ਇਸ ਤਰ੍ਹਾਂ ਸਾਰੀ ਦੁਨੀਆ ਹੋਮੇ ਵਿਹੜੇ ਭਰਮ ਭੁਲੇਖੇ ਵਿੱਚ ਰੁੜੀ ਜਾਂਦੀ ਹੈ। ਆਪਣੇ ਕੇਂਦਰ ਆਤਮਾ ਤੋਂ ਬੇਖਬਰ ਹੋ ਕੇ ਮਾਇਆ ਦੀ ਸੁਰ ਵਿੱਚ ਜੀਵਨ ਬਤੀਤ ਕਰਕੇ ਅਸੀਂ ਆਪਣੇ ਅਸਲੀ ਆਪੇ ਨੂੰ ਭੁਲਾ ਦਿੰਦੇ ਹਾਂ ਅਤੇ ਉਹਦੇ ਸੁਖਦਾਈ ਹੁਕਮ ਤੋਂ ਬੇਸੁਰੇ ਹੋ ਜਾਂਦੇ ਹਾਂ। ਦੁਖਦਾਈ ਗੱਲ ਹੈ ਕਿ ਗੁਰਬਾਣੀ ਨੂੰ ਮੰਨਣ ਵਾਲਿਆਂ ਅਤੇ ਪ੍ਰਚਾਰ ਕਰਨ ਵਾਲਿਆਂ ਦਾ ਵੀ ਇਹੀ ਹਾਲ ਹੈ। ਉਹਨਾਂ ਦੀ ਕਹਿਣੀ ਰਹਿਣੀ ਵਿੱਚ ਬਹੁਤ ਫਰਕ ਹੈ। ਸਾਰੀ ਗੁਰਬਾਣੀ ਤਾਂ ਸਾਨੂੰ ਮਾਇਆ ਦੀ ਗੁਲਾਮੀ ਤੋਂ ਕੱਢ ਕੇ ਆਤਮਾ ਦੀ ਖੁੱਲ੍ਹੀ ਆਜ਼ਾਦੀ ਵਿੱਚ ਇਲਾਹੀ ਹੁਕਮ ਦੀ ਰਵਾਨਗੀ ਨਾਲ ਸੁਰ ਹੋਣ ਦਾ ਉਪਦੇਸ਼ ਦਿੰਦੀ ਹੈ। ਇਸ ਬਾਰੇ ਗੁਰਬਾਣੀ ਵਿੱਚ ਸਪਸ਼ਟ ਤੌਰ 'ਤੇ ਤਾੜਨਾ ਕੀਤੀ ਗਈ ਹੈ, ਅਵਰ ਉਪਦੇਸ਼ ਹੈ, ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ, ਉਪਦੇਸ਼ ਕਰੇ ਆਪ ਨਾ ਕਮਾਵੈ ਤਤ ਸ਼ਬਦ ਨਾ ਪਛਾਣੈ, ਕਬੀਰ ਅਵਰਾਂ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਕਰ ਕਾ ਖੇਤ। ਸਾਡੀ ਇਸ ਸਮੇਂ ਧਾਰਮਿਕ ਗਿਰਾਵਟ ਜਾਂ ਗਿਲਾਨੀ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਸਾਡੀ ਕਹਿਣੀ ਤੇ ਰਹਿਣੀ ਵਿੱਚ ਬੜਾ ਅੰਤਰ ਹੈ। ਇਹਦੇ ਕਰਕੇ ਜਨਤਾ ਵਿੱਚ ਧਰਮ ਤੋਂ ਬੇਪਰਵਾਹੀ ਜਾਂ ਨਾਸਤਿਕਤਾ ਦਾ ਆਪਣੇ ਆਪ ਹੀ ਪ੍ਰਚਾਰ ਹੋ ਜਾਂਦਾ ਹੈ। ਇਹਦੇ ਜ਼ਿੰਮੇਵਾਰ ਅਸੀਂ ਆਸਤਿਕ ਨਾਸਤਿਕ ਹਾਂ। ਆਸਤਿਕ ਨਾਸਤਿਕ ਤੋਂ ਕੀ ਭਾਵ, ਜਿਹੜੇ ਬਾਹਰੋਂ ਤਾਂ ਆਸਤਿਕ ਨਜ਼ਰ ਆਉਂਦੇ ਹਨ ਪਰ ਅੰਦਰੋਂ ਉਹ ਨਾਸਤਿਕ ਹੀ ਹੁੰਦੇ ਹਨ। ਇਹਨਾਂ ਨੂੰ ਦੇਖ ਕੇ ਆਮ ਜਨਤਾ ਧਰਮ ਤੋਂ ਬੇਪਰਵਾਹ ਅਤੇ ਅਵੇਸਲੀ ਹੋਣ ਲੱਗ ਪਈ ਹੈ ਅਤੇ ਕਈ ਸ਼ਰਧਾਵਾਨ ਆਸਤਿਕ ਵੀ ਨਾਸਤਿਕਤਾ ਵੱਲ ਰੁੜ ਜਾਂਦੇ ਹਨ। ਧਰਮ ਨੂੰ ਅਸੀਂ ਸਿਰਫ ਸਰੀਰਕ ਕਰਮ ਕਾਂਡਾਂ ਜਾਂ ਦਿਮਾਗੀ ਗਿਆਨ ਦਾ ਸ਼ੁਗਲ ਬਣਾ ਛੱਡਿਆ ਹੈ। ਧਰਮ ਦੇ ਕੇਂਦਰ ਆਤਮਾ ਤੋਂ ਅਸੀਂ ਅਗਿਆਨ, ਬੇਖਬਰ ਅਤੇ ਅਣਜਾਣ ਹਾਂ। ਭਾਵੇਂ ਸਾਰੀ ਗੁਰਬਾਣੀ ਸਾਨੂੰ ਸਾਡੇ ਅਸਲੇ ਪਰਮਾਤਮਾ ਵੱਲ ਪ੍ਰੇਰਦੀ ਹੈ, ਇਹ ਸਾਡੇ ਪਾਠ, ਕਥਾ, ਕੀਰਤਨ, ਲੈਕਚਰ, ਇਹਦਾ ਅਸਰ ਸਾਡੇ ਮਨ, ਬੁੱਧੀ ਅਤੇ ਵਲਵਲਿਆਂ ਤੋਂ ਹੇਠਾਂ ਨਹੀਂ ਉਤਰਦਾ। ਗੁਰੂ ਉਪਦੇਸ਼ਾਂ ਦੀ ਰੰਗਤ ਜਿਹੜੀ ਹੈ ਉਹ ਸਾਡੇ ਮਨ, ਤਨ, ਬੁੱਧੀ ਤੋਂ ਹੇਠਾਂ ਸਾਡੀ ਆਤਮਾ ਤੱਕ ਉਤਾਰਨ ਲਈ ਸਤਿਗੁਰਾਂ ਨੇ ਸਾਨੂੰ ਬਹੁਤ ਸੌਖੀ ਅਤੇ ਸਰਲ ਵਿਧੀ ਦੱਸੀ ਹੈ। ਉਹ ਕੀ ਹੈ? ਸਿਮਰਨ। ਸਿਮਰਨ ਇੱਕ ਐਸਾ ਇੱਕੋ ਇੱਕ ਗੁਰਬਾਣੀ ਦਾ ਤਾਕੀਦੀ ਹੁਕਮ ਹੈ ਜਿਹਨੂੰ ਸਿੱਖ ਜਗਤ ਨੇ ਜਾਣ ਬੁੱਝ ਕੇ, ਅਵੇਸਲੇ ਹੋ ਕੇ, ਮਚਲੇ ਹੋ ਕੇ ਚੰਗੀ ਤਰ੍ਹਾਂ ਵਿਸਾਰਿਆ ਹੋਇਆ ਹੈ। ਜਦ ਸਤਿਗੁਰੂ ਦਾ ਤਾਕੀਦੀ ਹੁਕਮ ਸਾਡੇ ਪ੍ਰਚਾਰਕ ਖੁਦ ਨਹੀਂ ਕਮਾਉਂਦੇ ਤਾਂ ਫਿਰ ਇਹਦੇ ਵਿੱਚ ਆਮ ਜਨਤਾ ਦਾ ਕੋਈ ਕਸੂਰ ਨਹੀਂ। ਪਹਿਲਾਂ ਤਾਂ ਸਾਨੂੰ ਹੇਠ ਲਿਖੀਆਂ ਗੱਲਾਂ ਚੰਗੀ ਤਰ੍ਹਾਂ ਦ੍ਰਿੜ ਕਰਨੀਆਂ ਪੈਣਗੀਆਂ। ਅਸੀਂ ਸਰੀਰ, ਮਨ ਅਤੇ ਬੁੱਧੀ ਹੀ ਨਹੀਂ, ਇਹਨਾਂ ਤੋਂ ਪਰੇ ਸਾਡਾ ਅਸਲੀ ਆਪਾ ਸਾਡੀ ਆਤਮਾ ਹੈ। ਅਸੀਂ ਆਪਣੇ ਸਰੀਰ, ਹੋਮੇ ਵਿਹੜੇ, ਮਨ ਅਤੇ ਬੁੱਧੀ ਨੂੰ ਮਾਇਕੀ ਗੁਲਾਮੀ ਵਿੱਚੋਂ ਕੱਢ ਕੇ ਉਸ ਆਤਮਾ ਦੇ ਪ੍ਰਾਇਣ ਕਰਨਾ ਹੈ। ਇਸ ਤਰ੍ਹਾਂ ਅਸੀਂ ਉਹਦੇ ਹੁਕਮ ਦੇ ਵਿੱਚ ਸੁਰ ਰਹਿਣਾ ਹੈ। ਇਹ ਅਤ ਕਠਿਨ ਖੇਲ ਹੈ, ਪਰ ਸਤਿਗੁਰੂ ਦੀ ਕਿਰਪਾ ਦੁਆਰਾ ਮਿਲਸਾਧ ਸੰਗਤ ਭੱਜ ਕੇਵਲ ਨਾਮ ਦੀ ਵਿਧੀ ਨਾਲ ਹੀ ਇਹ ਸੌਖੀ ਹੋ ਸਕਦੀ ਹੈ। ਇਸ ਦਾ ਨਿਚੋੜ ਇਹ ਹੈ ਕਿ ਸਾਡੇ ਬਾਹਰਮੁਖੀ ਕਰਮ ਕਾਂਡ, ਸਾਡੇ ਪਾਠ ਪੂਜਾ, ਸਾਡੇ ਧਾਰਮਿਕ ਪ੍ਰਚਾਰ ਦੇ ਉੱਦਮ ਦੇ ਸਾਧਨ, ਇਹ ਸਾਰੇ ਹੋਮੇ ਦੀ ਦੁਨੀਆ ਜਾਂ ਤ੍ਰੈ ਗੁਣਾਂ ਤੱਕ ਸੀਮਿਤ ਹਨ। ਅਸੀਂ ਇਸ ਓਪਰੇ ਅਤੇ ਅਧੂਰੇ ਕਿਰਿਆ ਕਰਮਾਂ ਵਿੱਚ ਸੰਤੁਸ਼ਟ ਹਾਂ, ਸਿਰਫ ਸੰਤੁਸ਼ਟ ਨਹੀਂ ਬਲਕਿ ਹੰਕਾਰੇ ਫਿਰਦੇ ਹਾਂ, ਭਲੇ ਭਲੇਰੇ ਬਣ ਕੇ ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਉਲਟਾ ਹੋਮੇ ਨੂੰ ਪੱਠੇ ਪਾ ਪਾ ਕੇ ਬਲਵਾਨ ਕਰਦੇ ਹਾਂ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਚੰਗੀ ਤਰ੍ਹਾਂ ਸਮਝਣ ਅਤੇ ਦ੍ਰਿੜ ਕਰਨ ਵਾਲੀ ਗੱਲ ਹੈ ਕਿ ਸਾਡੇ ਪਾਠ ਪੂਜਾ, ਇਹਨਾਂ ਦੇ ਪ੍ਰਚਾਰ ਦੇ ਸਾਧਨ, ਗੁਰਬਾਣੀ ਦਾ ਅਨੁਭਵੀ ਪ੍ਰਕਾਸ਼, ਨਾਮ ਸ਼ਬਦ ਨੂੰ ਬੁੱਝਣ, ਸਿੱਜਣ ਜਾਂ ਪਹਿਚਾਨਣ ਵਾਸਤੇ ਇਹ ਇੱਕ ਯਤਨ ਹਨ, ਉਹਦਾ ਨਤੀਜਾ ਨਹੀਂ। ਇਹ ਸਾਧਨ ਹਨ, ਉਹਦੀ ਪੂਰਨਤਾ ਨਹੀਂ। ਇਹ ਪੌੜੀਆਂ ਤਾਂ ਹਨ, ਸਿਖਰ ਨਹੀਂ। ਇਹ ਯਾਤਰਾ ਹੈ, ਮੰਜ਼ਿਲ ਨਹੀਂ। ਇਹ ਕਲਾਸਾਂ ਹਨ, ਡਿਗਰੀ ਨਹੀਂ। ਇਹ ਗਿਆਨ ਹੈ, ਪ੍ਰਕਾਸ਼ ਨਹੀਂ। ਕਿਰਿਆ ਹੈ, ਨਤੀਜਾ ਨਹੀਂ। ਇਹ ਫਲ ਹੈ, ਉਹਦਾ ਰਸ ਨਹੀਂ। ਇਹ ਫੁੱਲ ਹੈ, ਉਹਦੀ ਮਹਿਕ ਨਹੀਂ। ਤ੍ਰੈ ਗੁਣਾਂ ਵਿੱਚ ਰਹਿੰਦਿਆਂ ਹੋਇਆਂ ਅਸੀਂ ਬਾਹਰਮੁਖੀ ਧਰਮ ਨੂੰ ਕਮਾਉਣਾ ਹੈ, ਇਹਨੂੰ ਤਿਲਾਂਜਲੀ ਨਹੀਂ ਦੇਣੀ, ਇਹਦਾ ਪ੍ਰਚਾਰ ਵੀ ਕਰਨਾ ਹੈ, ਪਰ ਇਸੇ ਨੂੰ ਇੱਕ ਪੂਰਨਤਾ, ਇੱਕ ਮੰਜ਼ਿਲ, ਇੱਕ ਸਿਖਰ ਸਮਝ ਕੇ ਇੱਥੇ ਸੰਤੁਸ਼ਟ ਨਹੀਂ ਹੋ ਜਾਣਾ। ਸਾਨੂੰ ਯਤਨ ਕਰਨ ਦਾ ਹੁਕਮ ਹੈ। ਇਸ ਯਤਨ ਦਾ ਨਤੀਜਾ, ਇਹਦਾ ਫਲ, ਇਹਦੀ ਪੂਰਨਤਾ ਦੀ ਬਖਸ਼ਿਸ਼, ਉਹ ਸਤਿਗੁਰੂ ਦੀ ਮਿਹਰ ਜਾਂ ਗੁਰਪ੍ਰਸਾਦ ਅਨੁਸਾਰ ਹੀ ਹੁੰਦੀ ਹੈ। ਜਿਹੋ ਜੈ ਦੋਦਲੇ ਬੇਰੁੱਖੇ, ਸ਼ਰਧਾਹੀਨ ਅਧੂਰੇ ਫੋਕੇ, ਰੁੱਖੇ ਸੁੱਖੇ ਜਾਂ ਮੁਰਦਾ ਸਾਧਨ ਅਸੀਂ ਵਰਤ ਰਹੇ ਹਾਂ, ਉਹੋ ਜਿਹੀ ਗੁਰੂ ਵੱਲੋਂ ਸਾਨੂੰ ਫਲ ਨਤੀਜੇ ਮਿਲ ਰਹੇ ਹਨ ਅਤੇ ਉਹੋ ਜਿਹੀ ਸਾਡੀ ਸਰੀਰਕ, ਮਾਨਸਿਕ ਅਤੇ ਧਾਰਮਿਕ ਅਵਸਥਾ ਹੁੰਦੀ ਜਾ ਰਹੀ ਹੈ। ਇਹਦੀ ਝਲਕ ਸਾਡੇ ਜੀਵਨ ਦੇ ਹਰ ਪਹਿਲੂ ਅਤੇ ਸਮੁੱਚੀ ਕੌਮ ਦੇ ਸਦਾਚਾਰ ਅਤੇ ਧਾਰਮਿਕ ਅਵਸਥਾ ਵਿੱਚੋਂ ਪ੍ਰਤੱਖ ਉੱਗੜ ਕੇ ਸਾਹਮਣੇ ਆ ਰਹੀ ਹੈ। ਪੁਰਾਣੇ ਜ਼ਮਾਨੇ ਦੇ ਇਤਿਹਾਸ ਨੂੰ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਸਦੀਆਂ ਪਹਿਲਾਂ ਕਈ ਧਰਮ ਅਤੇ ਸਦਾਚਾਰ ਭਿੰਨ ਭਿੰਨ ਦੇਸ਼ਾਂ ਵਿੱਚ, ਜਿਵੇਂ ਇਜਿਪਟ, ਗ੍ਰੀਸ, ਈਰਾਨ, ਚੀਨ, ਤਿੱਬਤ, ਭਾਰਤ ਵਿੱਚ ਪ੍ਰਗਟ ਹੋਏ, ਅਤੇ ਜਦੋਂ ਤੱਕ ਉਹਨਾਂ ਦੇ ਵਿੱਚ ਆਤਮਿਕ ਰੌਸ਼ਨੀ ਦੀ ਝਲਕ ਰਹੀ, ਨਾਮ ਜਾਂ ਇਲਾਹੀ ਜੀਵਨ ਰੋਂ ਵਗਦੀ ਰਹੀ, ਉਹ ਚੜ੍ਹਦੀਆਂ ਕਲਾ ਵਿੱਚ ਪ੍ਰਫੁੱਲਤ ਹੁੰਦੇ ਰਹੇ। ਪਰ ਸਮਾਂ ਪਾ ਕੇ ਜਦੋਂ ਉਹਨਾਂ ਦੇ ਵਿੱਚੋਂ ਇਲਾਹੀ ਪ੍ਰਕਾਸ਼ ਅਤੇ ਜੀਵਨ ਰੋਂ ਮੱਧਮ ਪੈ ਗਈ ਤਾਂ ਉਹ ਬਾਹਰਮੁਖੀ ਧਰਮ ਅਗਿਆਨਤਾ ਦੇ ਹਨੇਰੇ ਦੇ ਵਿੱਚ ਅਲੋਪ ਹੋ ਗਏ। ਜੇ ਇਸੇ ਤਰ੍ਹਾਂ ਇਹ ਗੁਰਮੁਖ ਪਿਆਰਿਆਂ ਦੀ ਤਾੜਨਾ ਹੈ, ਸਾਡੇ ਵਾਸਤੇ ਇੱਕ ਹੋਕਾ ਹੈ ਕਿ ਜੇ ਇਸੇ ਤਰ੍ਹਾਂ ਸਿੱਖ ਕੌਮ ਵੀ ਗੁਰਬਾਣੀ ਅਤੇ ਨਾਮ ਸਿਮਰਨ ਦੀ ਰੌਸ਼ਨੀ ਤੋਂ ਅਵੇਸਲੀ ਹੁੰਦੀ ਗਈ, ਮਚਲੀ ਹੁੰਦੀ ਗਈ, ਵਾਂਝੀ ਹੁੰਦੀ ਗਈ ਅਤੇ ਮਾਇਆ ਦੇ ਭੌਜਲ ਬਿਖਮ ਅਸਗਾਹ ਵੱਲ ਰੁੜਦੀ ਗਈ ਤਾਂ ਸਾਡਾ ਵੀ ਉਹੀ ਹਸ਼ਰ ਹੋਣ ਦਾ ਖਤਰਾ ਹੈ। ਸੋ ਇਸ ਖਤਰੇ ਤੋਂ ਬਚਣ ਲਈ ਸਾਨੂੰ ਗੁਰਬਾਣੀ ਦੇ ਇਸ ਉਪਦੇਸ਼ ਨੂੰ ਕਮਾਉਣ ਦਾ ਯਤਨ ਕਰਨਾ ਚਾਹੀਦਾ ਹੈ। ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਿਸਨੋ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਵਿਗਿਆਨੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਸਾਡਾ ਇਹ ਦ੍ਰਿਸ਼ਟਵਾਨ ਸੰਸਾਰ ਇਲਾਹੀ ਹੁਕਮ ਜਾਂ ਇੱਕ ਕਵਾਓ ਤੋਂ ਉਪਜਿਆ ਹੈ। ਇਹਦਾ ਮਤਲਬ ਇਹ ਹੈ ਕਿ ਖਿਆਲ ਜਾਂ ਚਿਤਵਨੀ ਇੱਕ ਮੁੱਢਲੀ ਸ਼ਕਤੀ ਜਾਂ ਬੀਜ ਹੈ, ਖਿਆਲਾਂ ਦੇ ਤੀਬਰ ਤੀਖਣ ਅਤੇ ਇਕਾਗਰ ਹੋਣ ਨਾਲ ਇਹਨਾਂ ਖਿਆਲਾਂ ਵਿੱਚ ਸ਼ਕਤੀ ਉਪਜਦੀ ਅਤੇ ਵੱਧਦੀ ਰਹਿੰਦੀ ਹੈ। ਇਹਨੂੰ ਮਾਨਸਿਕ ਸ਼ਕਤੀ ਕਿਹਾ ਜਾਂਦਾ ਹੈ। ਇਸ ਤੀਬਰ ਮਾਨਸਿਕ ਸ਼ਕਤੀ ਨੂੰ ਹੀ ਹਿਪਨੋਟਿਜ਼ਮ ਜਾਂ ਮੈਸਮਰਿਜ਼ਮ ਵੀ ਕਹਿੰਦੇ ਹਨ। ਜਦੋਂ ਖਿਆਲਾਂ ਵਿੱਚ ਇੰਨੀ ਸ਼ਕਤੀ ਆ ਜਾਂਦੀ ਹੈ ਤਾਂ ਇਹ ਦੂਸਰੇ ਉੱਤੇ ਤੀਬਰ ਅਸਰ ਪਾ ਸਕਦੀ ਹੈ। ਕਿਸੇ ਦੀ ਮਾੜੀ ਨਜ਼ਰ ਲੱਗਣੀ ਅਸੀਂ ਆਮ ਮੰਨਦੇ ਹਾਂ, ਇਹ ਵੀ ਤੀਬਰ ਸਾੜੇ ਦੀ ਸ਼ਕਤੀ ਦਾ ਹੀ ਪ੍ਰਗਟਾਵਾ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਾਡੀ ਬਿਰਤੀ ਕਿਸੇ ਨੁਕਤੇ 'ਤੇ ਇਕਾਗਰ ਹੁੰਦੀ ਜਾਂਦੀ ਹੈ, ਤਿਉਂ ਤਿਉਂ ਸਾਡੇ ਮਨ ਦੀ ਸ਼ਕਤੀ ਤੀਖਣ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਸਿਮਰਨ ਕਰਦਿਆਂ ਹੋਇਆਂ ਵੀ ਜਦੋਂ ਸਾਡਾ ਮਨ ਇਕਾਗਰ ਹੁੰਦਾ ਹੈ ਤਾਂ ਮਨ ਦੀ ਸ਼ਕਤੀ ਇੰਨੀ ਵੱਧ ਜਾਂਦੀ ਹੈ ਕਿ ਕੁਦਰਤ ਦੇ ਸਧਾਰਨ ਨਿਯਮਾਂ 'ਤੇ ਵੀ ਉਹ ਭਾਰੂ ਹੋ ਜਾਂਦੀ ਹੈ, ਅਤੇ ਇਸ ਸ਼ਕਤੀ ਦੁਆਰਾ ਵਰ ਸਰਾਪ ਜਾਂ ਵਾਕ ਸਿੱਧੀ ਦੇ ਅਚੰਭੇ ਆਮ ਦੇਖੇ ਜਾਂਦੇ ਹਨ। ਜੇਕਰ ਨਜ਼ਰ ਲੱਗਣ ਦੇ ਅਚੰਭੇ ਨੂੰ ਮੰਨਿਆ ਜਾ ਸਕਦਾ ਹੈ ਤਾਂ ਮਨ ਦੀ ਸ਼ਕਤੀ ਦੁਆਰਾ ਵਰ ਸਰਾਪ ਅਤੇ ਰਿਧੀਆਂ ਸਿੱਧੀਆਂ ਦਾ ਪ੍ਰਗਟਾਵਾ ਵੀ ਸਹੀ ਹੁੰਦਾ ਹੈ। ਇਹ ਦਾਮਨਿਕ ਸ਼ਕਤੀ ਮਨ ਦੀ ਇਕਾਗਰਤਾ ਤੋਂ ਉਪਜਦੀ ਹੈ। ਜੇਕਰ ਇਹ ਮਾਨਸਿਕ ਸ਼ਕਤੀ ਕੁਦਰਤ ਉੱਪਰ ਹਾਵੀ ਹੋ ਕੇ ਕੁਦਰਤ ਦੇ ਨਿਯਮ ਬਦਲ ਸਕਦੀ ਹੈ ਤਾਂ ਇਹਦਾ ਅਸਰ ਫਿਰ ਦੂਜੇ ਕਮਜ਼ੋਰ ਮਨਾਂ ਉੱਤੇ ਹੋਣਾ ਵੀ ਲਾਜ਼ਮੀ ਹੈ। ਇਹ ਮਾਨਸਿਕ ਸ਼ਕਤੀ ਇਕਾਗਰਤਾ ਅਤੇ ਸਿਮਰਨ ਦੁਆਰਾ ਬੇਅੰਤ ਦਰਜੇ ਤੱਕ ਵਧਾਈ ਜਾ ਸਕਦੀ ਹੈ। ਇਹ ਮਾਨਸਿਕ ਸ਼ਕਤੀ ਦੂਜੇ ਮਨਾਂ ਨੂੰ ਕਾਇਲ ਕਰਨ ਜਾਂ ਬਦਲਣ ਜਾਂ ਫਿਰ ਪ੍ਰਚਾਰ ਕਰਨ ਲਈ ਬਹੁਤ ਹੀ ਸੌਖਾ, ਸਾਦਾ ਅਤੇ ਛੇਤੀ ਅਸਰ ਕਰਨ ਵਾਲਾ ਸਾਧਨ ਹੈ। ਪਹਿਲਾਂ ਅਸੀਂ ਦੂਸਰੇ ਪ੍ਰਚਾਰ ਦੇ ਸਾਧਨ ਮੰਨੇ ਹਨ ਜਿਹੜੇ ਕਿ ਤ੍ਰੈ ਗੁਣਾਂ ਤੱਕ ਸੀਮਿਤ ਹੁੰਦੇ ਹਨ। ਇਹ ਜੋ ਚੌਥਾ ਸਾਧਨ ਹੈ ਪ੍ਰਚਾਰ ਦਾ, ਇਹ ਸਭ ਤੋਂ ਉੱਪਰ ਤੀਬਰ ਸਾਧਨ ਹੈ। ਜਦ ਅਸੀਂ ਕਿਸੇ ਦੀ ਸੰਗਤ ਕਰਦੇ ਹਾਂ ਤਾਂ ਸਾਡੇ ਮਨਾਂ ਉੱਤੇ ਇੱਕ ਦੂਸਰੇ ਦਾ ਅਸਰ ਪੈਣਾ ਲਾਜ਼ਮੀ ਹੈ। ਕਮਾਏ ਹੋਏ ਇਕਾਗਰ ਮਨ ਦਾ ਵਧੇਰੇ ਸ਼ਕਤੀਮਾਨ ਹੋਣ ਕਰਕੇ ਦੂਜੇ ਕਮਜ਼ੋਰ ਮਨਾਂ ਉੱਤੇ ਅਸਰ ਹੋਣਾ ਅਵਸ਼ ਤੇ ਲਾਜ਼ਮੀ ਹੈ। ਖਿਆਲਾਂ ਜਾਂ ਨਿਸ਼ਚਿਆਂ ਦੇ ਬਦਲ ਜਾਣ ਦੀ ਤਬਦੀਲੀ ਹੇਠ ਲਿਖੇ ਅਸੂਲਾਂ 'ਤੇ ਨਿਰਭਰ ਹੈ। ਪਹਿਲਾਂ ਤਾਂ ਸਾਡਾ ਕਿਸੇ ਦੂਸਰੇ ਦੇ ਉੱਤੇ ਕਿਵੇਂ ਅਸਰ ਪੈ ਸਕਦਾ ਹੈ, ਪ੍ਰਚਾਰਕਾਂ ਦੇ ਨਿਸ਼ਚਿਆਂ ਜਾਂ ਸ਼ਰਧਾ ਦੀ ਦ੍ਰਿੜਤਾ ਉੱਤੇ ਨਿਰਭਰ ਹੈ। ਦੂਸਰਾ, ਜਗਿਆਸੂ ਦੇ ਮਨ ਦੀ ਰੰਗਤ ਕਿਹੋ ਜਿਹੀ ਹੈ, ਉਹ ਕਿਹੇ ਜਿਹੇ ਵਿਚਾਰਾਂ ਨੂੰ ਅਪਣਾਉਂਦਾ ਹੈ। ਤੀਸਰਾ, ਜਗਿਆਸੂ ਦੇ ਮਨ ਦੀ ਗ੍ਰਹਿਣ ਕਰਨ ਦੀ ਸ਼ਕਤੀ ਕਿੰਨੀ ਹੈ। ਅਤੇ ਚੌਥਾ, ਪ੍ਰਚਾਰ ਦੇ ਸਾਧਨ ਦੀ ਪ੍ਰਣਾਲੀ ਕਿਹੜੀ ਹੈ। ਹੁਣ ਪ੍ਰਚਾਰਕਾਂ ਦੇ ਪ੍ਰਚਾਰ ਦਾ ਅਸਰ ਉਹਨਾਂ ਦੀ ਰਹਿਣੀ ਬਹਿਣੀ ਅਤੇ ਜੀਵਨ 'ਤੇ ਨਿਰਭਰ ਹੈ। ਜੇਕਰ ਉਹਨਾਂ ਦਾ ਤਨ, ਮਨ, ਚਿੱਤ, ਆਤਮਾ ਇੱਕ ਸੁਰ ਵਿੱਚ ਹੋਣ ਤਾਂ ਹੀ ਉਹਨਾਂ ਦੇ ਹਿਰਦੇ ਵਿੱਚ ਸ਼ਰਧਾ ਭਾਵਨੀ ਅਤੇ ਦ੍ਰਿੜਤਾ ਆ ਸਕਦੀ ਹੈ ਅਤੇ ਉਹਨਾਂ ਦੀ ਕਹਿਣੀ ਰਹਿਣੀ ਦਾ ਅਸਰ ਦੂਜਿਆਂ ਦੇ ਉੱਤੇ ਪੈ ਸਕਦਾ ਹੈ। ਪਰ ਸਾਡੀ ਤਾਂ ਮਨ ਹੋਰ ਮੁੱਖ ਹੋਰ ਹੋਣ ਵਾਲੀ ਦਸ਼ਾ ਹੋਣ ਕਰਕੇ ਸਾਡਾ ਬੋਲਿਆ ਚਾਲਿਆ ਸੁਣਾਇਆ ਇਸੇ ਕਰਕੇ ਬਿਰਥਾ ਜਾਂਦਾ ਹੈ, ਥਾਂ ਨਹੀਂ ਪੈਂਦਾ। ਜੇਕਰ ਮਾੜਾ ਮੋਟਾ ਅਸਰ ਕਿਸੇ 'ਤੇ ਪੈਂਦਾ ਵੀ ਹੈ ਤਾਂ ਥੋੜ੍ਹੇ ਚਿਰ ਲਈ ਉਪਰਾ ਜਿਹਾ, ਸਰੋਤਿਆਂ ਦੇ ਡੂੰਘੇ ਨਿਸ਼ਚਿਆਂ ਨੂੰ ਉਹ ਬਦਲ ਨਹੀਂ ਸਕਦਾ। ਸਾਡਾ ਪ੍ਰਚਾਰ ਵੀ ਬੁੱਧੀ ਮੰਡਲ ਵਿੱਚੋਂ ਉਪਜਿਆ ਹੋਣ ਕਰਕੇ ਉਹਦਾ ਅਸਰ ਬੁੱਧੀ ਮੰਡਲ ਤੱਕ ਹੀ ਸੀਮਿਤ ਰਹਿੰਦਾ ਹੈ, ਜੋ ਕਿ ਛਿੰਨ ਮਾਤਰ ਉਪਰਾ ਜਿਹਾ ਹੁੰਦਾ ਹੈ, ਸਾਡੇ ਅੰਤਰਮੁਖੀ ਜੀਵਨ ਨੂੰ ਨਹੀਂ ਛੂਹਦਾ। ਮਾਨਸਿਕ ਵਿਗਿਆਨੀਆਂ ਨੇ ਨਤੀਜਾ ਕੱਢਿਆ ਹੈ ਕਿ ਸਾਡਾ ਮਨ ਜੋ ਬਾਹਰੋਂ ਅਸਰ ਲੈਂਦਾ ਹੈ ਉਹਦੇ ਵਿੱਚ 90% ਸ਼ਖਸੀ ਸੰਗਤ ਦੀ ਛੋਹ ਹੁੰਦੀ ਹੈ, ਬਾਕੀ ਸਿਰਫ 10% ਅਸਰ ਅਸੀਂ ਲਿਖਤੀ ਜਾਂ ਜ਼ਬਾਨੀ ਪ੍ਰਚਾਰ ਤੋਂ ਲੈਂਦੇ ਹਾਂ। ਇਹਦਾ ਜ਼ਾਹਰਾ ਸਬੂਤ ਹੈ ਕਿ ਅਸੀਂ ਪਾਠ ਪੂਜਾ, ਲੈਕਚਰ, ਕਥਾ ਆਦਿ ਬਹੁਤ ਸੁਣਦੇ ਸੁਣਾਉਂਦੇ ਹਾਂ, ਬੇਅੰਤ ਧਾਰਮਿਕ ਕਿਤਾਬਾਂ ਪੜ੍ਹਦੇ ਹਾਂ, ਪਰ ਸਾਡੇ ਮਨਾਂ ਉੱਤੇ ਬਹੁਤ ਘੱਟ ਅਸਰ ਪੈਂਦਾ ਹੈ। ਜਾਂ ਫਿਰ ਥੋੜ੍ਹੇ ਚਿਰ ਲਈ ਓਪਰਾ ਜਿਹਾ ਹੁੰਦਾ ਹੈ, ਇੰਨਾ ਪੜ੍ਹ ਸੁਣ ਕੇ ਸਾਡੇ ਜੀਵਨ ਵਿੱਚ ਕੋਈ ਖਾਸ ਸਾਰਥਿਕ ਤਬਦੀਲੀ ਨਹੀਂ ਆਉਂਦੀ। ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਪੜ੍ਹੀਐ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ। ਰੇਡੀਓ ਸਟੇਸ਼ਨ ਤੋਂ ਕਿਸੇ ਖਾਸ ਮੀਟਰ 'ਤੇ ਆਵਾਜ਼ ਚੱਲਦੀ ਹੈ, ਉਹ ਆਵਾਜ਼ ਉਸੇ ਮੀਟਰ 'ਤੇ ਹੀ ਰੇਡੀਓ ਨੂੰ ਸੁਰ ਕਰਕੇ ਅਸੀਂ ਸੁਣ ਸਕਦੇ ਹਾਂ। ਜੇਕਰ ਸਾਡਾ ਰੇਡੀਓ ਵਿਗੜਿਆ ਹੋਵੇ ਜਾਂ ਸੰਬੰਧ ਕਨੈਕਸ਼ਨ ਨਾ ਮਿਲੇ, ਮੀਟਰ ਵਿੱਚ ਨੁਕਸ ਪੈ ਜਾਵੇ, ਤਾਂ ਵੀ ਸਾਡਾ ਰੇਡੀਓ ਨਹੀਂ ਬੋਲਦਾ ਜਾਂ ਫਿਰ ਆਵਾਜ਼ ਧੀਮੀ ਬੇਸੁਰੀ ਹੋਏਗੀ। ਜੇਕਰ ਇਸ ਆਵਾਜ਼ ਦੀ ਵੇਵ ਲੈਂਥ ਦੀ ਸ਼ਕਤੀ ਤੀਬਰ ਹੋਵੇ ਤਾਂ ਪੁਲਾੜ ਨੂੰ ਚੀਰ ਕੇ ਬੜੀ ਦੂਰ ਤੱਕ ਅਸਰ ਪਾਉਂਦੀ ਹੈ। ਇਹ ਵਿਗਿਆਨਕ ਅਸੂਲ ਸਾਡੇ ਖਿਆਲਾਂ ਜਾਂ ਮਨਾਂ 'ਤੇ ਵੀ ਕੰਮ ਕਰਦਾ ਹੈ। ਜਿਸ ਮੀਟਰ 'ਤੇ ਸਾਡੇ ਅੰਦਰ ਖਿਆਲ ਕੰਮ ਕਰਦੇ ਹਨ, ਉਸੇ ਮੀਟਰ 'ਤੇ ਦੂਜੇ ਮਨ ਉੱਤੇ ਉਹਦਾ ਅਸਰ ਵੀ ਹੁੰਦਾ ਹੈ। ਅਤੇ ਕਮਾਏ ਹੋਏ ਸ਼ਕਤੀਵਾਨ ਮਨ ਤੋਂ ਉਪਜੇ ਹੋਏ ਖਿਆਲ ਉਹ ਕਮਜ਼ੋਰ ਮਨਾਂ 'ਤੇ ਸਹਿਜੇ ਹੀ ਡੂੰਘਾ ਅਸਰ ਪਾਉਂਦੇ ਹਨ। ਕਈ ਵਾਰੀ ਵਾਯੂਮੰਡਲ ਖਰਾਬ ਹੋਣ ਕਰਕੇ ਰੇਡੀਓ ਦੀ ਆਵਾਜ਼ ਵਿੱਚ ਵਿਘਨ ਪੈ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਸਾਡੇ ਮਨ ਵਿੱਚ ਖਿਆਲਾਂ ਦਾ ਕੜਮਸ ਪਿਆ ਹੋਵੇ ਤਾਂ ਵੀ ਦੂਜੇ ਦੇ ਦਾਮਨਿਕ ਖਿਆਲਾਂ ਦਾ ਅਸਰ ਘੱਟ ਵੱਧ ਹੀ ਹੁੰਦਾ ਹੈ। ਜੇਕਰ ਦੂਜੀ ਉਦਾਹਰਣ, ਜੇਕਰ ਲੋਹੇ ਨੂੰ ਜੰਗਾਲ ਲੱਗਾ ਹੋਵੇ ਤਾਂ ਉਹਦੇ ਉੱਤੇ ਚੁੰਬਕ ਦਾ ਘੱਟ ਜਾਂ ਉੱਕਾ ਹੀ ਅਸਰ ਨਹੀਂ ਹੁੰਦਾ, ਉਹ ਖਿੱਚਿਆ ਨਹੀਂ ਜਾਂਦਾ। ਇਸੇ ਤਰ੍ਹਾਂ ਜੇਕਰ ਲੋਹੇ ਨੂੰ ਕੋਈ ਪਾਣ ਚੜ੍ਹੀ ਹੋਈ ਹੋਵੇ ਤਾਂ ਵੀ ਉਹਦੇ ਉੱਤੇ ਕੋਈ ਰੰਗ ਨਹੀਂ ਚੜ੍ਹ ਸਕਦਾ। ਸੋ ਅਸਥੂਲ ਚੀਜ਼ਾਂ ਦੇ ਅਸਰ ਲੈਣ ਦਾ ਇਹ ਅਸੂਲ ਸਾਡੇ ਖਿਆਲਾਂ 'ਤੇ ਵੀ ਸੂਖਮ ਤੌਰ 'ਤੇ ਵਰਤਦਾ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਖਨਲੀ ਉਹ ਤੇਲੀ ਦੇ ਉਸ ਕੱਪੜੇ ਨੂੰ ਕਹਿੰਦੇ ਹਨ ਜਿਹਦੇ ਨਾਲ ਉਹ ਬਾਰ ਬਾਰ ਤੇਲ ਪੂੰਝਦਾ ਹੈ। ਉਹਦੇ ਵਿੱਚ ਫਿਰ ਇੰਨੀ ਤੰਦੀ ਮੈਲ ਪੈ ਜਾਂਦੀ ਹੈ ਕਿ ਉਹ ਮੁੜ ਕੇ ਧੋਣ ਦੇ ਨਾਲ ਵੀ ਨਹੀਂ ਉਤਰਦੀ। ਇਹੀ ਸਾਡੇ ਮਨ ਦਾ ਹਾਲ ਹੈ। ਸਾਡੇ ਮਨ 'ਤੇ ਜਨਮ ਜਨਮਾਂਤਰਾਂ ਤੋਂ ਮੈਲ ਜਾਂ ਜੰਗਾਲ ਦੀਆਂ ਤਹਿਆਂ ਚੜ੍ਹੀਆਂ ਹੋਈਆਂ ਹਨ। ਸੋ ਇਹਦੇ 'ਤੇ ਕੋਮਲ ਦੈਵੀ ਰੰਗ ਚੜ੍ਹਨਾ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ। ਸਾਡੇ ਮਨ ਉੱਤੇ ਪਿਛਲੇ ਜਨਮ ਦੇ ਸੰਸਕਾਰਾਂ ਦੇ ਗੂੜੇ ਰੰਗ ਤੋਂ ਇਲਾਵਾ ਇਸ ਜਨਮ ਵਿੱਚ ਵੀ ਤਰ੍ਹਾਂ ਤਰ੍ਹਾਂ ਦੀ ਸੰਗਤ ਦੁਆਰਾ ਖਾਸ ਨਿਸ਼ਚਿਆਂ ਦੀ ਪਾਣ ਚੜ੍ਹੀ ਹੋਈ ਹੈ ਕਿ ਅਸੀਂ ਕਿਸੇ ਨਵੇਂ ਖਿਆਲ ਜਾਂ ਅਸਰ ਲੈਣ ਤੋਂ ਅਸਮਰਥ ਹੋ ਜਾਂਦੇ ਹਾਂ। ਇਸ ਤਰ੍ਹਾਂ ਕਈ ਵਾਰੀ ਅਸੀਂ ਪੁਰਾਣੇ ਦ੍ਰਿੜ ਨਿਸ਼ਚਿਆਂ ਦੀ ਕੈਦ ਵਿੱਚ ਹੁੰਦੇ ਹਾਂ। ਇਸ ਖਿਆਲੀ ਕੋਠੜੀ ਮੈਂਟਲ ਕੋਨ ਵਿੱਚ ਹੀ ਇੰਨੇ ਸੰਤੁਸ਼ਟ ਅਤੇ ਇੰਨੇ ਅਭਿਮਾਨੀ ਹੋ ਜਾਂਦੇ ਹਾਂ ਕਿ ਹੋਰ ਕਿਸੇ ਦੀ ਕੋਈ ਚੰਗੀ ਜਾਂ ਲਾਭਦਾਇਕ ਗੱਲ ਸੁਣਨ ਲਈ ਅਸੀਂ ਤਿਆਰ ਹੀ ਨਹੀਂ ਹੁੰਦੇ, ਬਲਕਿ ਆਪਣੇ ਅਧੂਰੇ ਗੰਧਲੇ ਨਿਸ਼ਚਿਆਂ ਨੂੰ ਹੋਰਨਾਂ ਉੱਤੇ ਜ਼ਬਰਦਸਤੀ ਠੋਸਣਾ ਚਾਹੁੰਦੇ ਹਾਂ। ਇਸ ਕਰਕੇ ਸੰਸਾਰ ਵਿੱਚ ਧਰਮ ਦੇ ਨਾਮ 'ਤੇ ਇੰਨੇ ਵਾਦ ਵਿਵਾਦ, ਤੁਸਵ ਕਿਰਨਾ, ਝਗੜੇ, ਲੜਾਈਆਂ ਜਾਂ ਜ਼ੁਲਮ ਹੋ ਰਹੇ ਹਨ। ਇਹ ਜਨਮ ਜਨਮਾਂਤਰਾਂ ਦੀ ਮੈਲ ਜਾਂ ਪਾਣ ਜਾਂ ਇਹ ਆਪੋ ਘੜੀ ਹੋਈ ਖਿਆਲੀ ਕੈਦ, ਇਹਦੇ ਵਿੱਚੋਂ ਨਿਕਲਣ ਲਈ ਬਹੁਤ ਸਮਾਂ ਅਤੇ ਉੱਦਮ ਦੀ ਲੋੜ ਹੈ। ਉਹ ਵੀ ਜੇ ਸਾਨੂੰ ਆਪਣੀਆਂ ਉਣਤਾਈਆਂ ਦਾ ਅਹਿਸਾਸ ਹੋਵੇ, ਇਹਨਾਂ ਨੂੰ ਤਿਆਗਣ ਦੀ ਸਾਡੀ ਚਾਹ ਹੋਵੇ, ਇੱਛਾ ਹੋਵੇ। ਦ੍ਰਿੜ ਹੋਏ ਹੋਏ ਨਿਸ਼ਚਿਆਂ ਵਿੱਚ ਅਸੀਂ ਇੰਨੇ ਜ਼ਬਰਦਸਤ ਜਕੜੇ ਹੋਏ ਹਾਂ ਕਿ ਇਹਨਾਂ ਨੂੰ ਛੱਡਣ ਦੀ ਸਾਨੂੰ ਲੋੜ ਹੀ ਨਹੀਂ ਭਾਸਦੀ। ਇਹੀ ਕਾਰਨ ਹੈ ਕਿ ਇੰਨੇ ਪਾਠ ਪੂਜਾ ਕਰਮ ਕਾਂਡ ਕਰਦਿਆਂ ਵੀ, ਗਿਆਨ ਘੋਟਦਿਆਂ ਵੀ ਸਾਡੇ ਮਨ ਉੱਤੇ ਇਹਨਾਂ ਦਾ ਉਪਰਾ ਜਿਹਾ ਅਸਰ ਹੁੰਦਾ ਹੈ ਜੋ ਛੇਤੀ ਉੜ ਪੁੱਟ ਜਾਂਦਾ ਹੈ। ਧਰਤੀ ਦੇ ਵਿੱਚ ਇੱਕ ਕੁਦਰਤੀ ਖਿੱਚ ਕਾਇਮ ਹੈ, ਗ੍ਰੈਵਿਟੀ ਕਾਇਮ ਹੈ, ਜਿਹਦੇ ਕਰਕੇ ਹਰ ਸ਼ੈ ਧਰਤੀ ਵੱਲ ਖਿੱਚਦੀ ਜਾਂਦੀ ਹੈ। ਇਸ ਸ਼ੈ ਨੂੰ ਉਤਾਂਹ ਵੱਲ ਲਿਜਾਣ ਲਈ ਕਾਫੀ ਤਾਕਤ ਦੀ ਲੋੜ ਹੈ, ਜਿਹਦੇ ਨਾਲ ਪਹਿਲਾਂ ਧਰਤੀ ਦੀ ਖਿੱਚ ਨੂੰ ਬੇਕਾਰ ਕੀਤਾ ਜਾਵੇ, ਨਿਊਟਰਲ ਕੀਤਾ ਜਾਵੇ, ਅਤੇ ਫਿਰ ਨਾਲ ਹੀ ਉੱਪਰ ਨੂੰ ਧੱਕਣ ਦੀ ਸ਼ਕਤੀ, ਪੁਸ਼ਿੰਗ ਫੋਰਸ ਚਾਹੀਦੀ ਹੈ। ਇਸੇ ਤਰ੍ਹਾਂ ਸਾਡੇ ਮਨ ਦੀ ਰੁਚੀ ਹੈ, ਇਹ ਮਾਇਆ ਦੀ ਆਕਰਖਣ ਸ਼ਕਤੀ ਦੁਆਰਾ ਹੇਠਾਂ ਨੂੰ ਤਾਂ ਸਹਿਜ ਸੁਭਾਏ ਖਿਚਿੰਦੀ ਜਾਂਦੀ ਹੈ। ਇਹਦੇ ਲਈ ਮਨ ਆਪਣੀ ਰੰਗਤ ਅਨੁਸਾਰ ਨੀਵੇਂ ਮਾਇਕੀ ਅਸਰ ਛੇਤੀ ਗ੍ਰਹਿਣ ਕਰ ਲੈਂਦਾ ਹੈ, ਪਰ ਉੱਚੇ ਦੈਵੀ ਅਸਰ ਗ੍ਰਹਿਣ ਕਰਨ ਲਈ ਤੀਬਰ ਇੱਛਾ, ਉੱਦਮ, ਦ੍ਰਿੜਤਾ ਅਤੇ ਘਾਲਣਾ ਦੀ ਪੁਸ਼ਿੰਗ ਦੀ ਲੋੜ ਹੈ, ਜੋ ਕਿ ਦਾਮਨਿਕ ਉੱਚੀ ਸਾਧ ਸੰਗਤ ਦੀ ਪ੍ਰੇਰਨਾ ਜਾਂ ਫਿਰ ਸਹਾਇਤਾ ਤੋਂ ਬਿਨਾਂ ਆਪਣੇ ਆਪ ਨਹੀਂ ਹੋ ਸਕਦੀ। ਜਿਵੇਂ ਮੈਗਨੇਟ ਦੀ ਖਿੱਚ ਲੋਹੇ ਦੀ ਗ੍ਰਹਿਣ ਸ਼ਕਤੀ 'ਤੇ ਨਿਰਭਰ ਹੈ ਕਿ ਲੋਹਾ ਕਿੰਨਾ ਕੁ ਸਾਫ ਹੈ, ਇਸੇ ਤਰ੍ਹਾਂ ਸਾਧ ਸੰਗਤ ਜਾਂ ਗੁਰਬਾਣੀ ਦਾ ਅਸਰ ਕਬੂਲ ਕਰਨਾ ਵੀ ਸਾਡੇ ਮਨ ਦੀ ਗ੍ਰਹਿਣ ਸ਼ਕਤੀ 'ਤੇ ਨਿਰਭਰ ਹੈ, ਸਾਡੇ ਮਨ 'ਤੇ ਕਿੰਨੀ ਕੁ ਮੈਲ ਚੜ੍ਹੀ ਹੋਈ ਹੈ ਜਾਂ ਕਿੰਨਾ ਕੁ ਸਾਫ ਹੈ। ਸਾਡੇ ਮਨ ਉੱਤੇ ਜਿੰਨੀ ਮਾਇਕੀ ਮੈਲ, ਜੰਗਾਲ ਜਾਂ ਦ੍ਰਿੜ ਹੋਏ ਹੋਏ ਗਲਤ ਨਿਸ਼ਚਿਆਂ ਦੀ ਪਾਣ ਚੜ੍ਹੀ ਹੋਏਗੀ, ਓਨਾ ਹੀ ਅਸੀਂ ਦੈਵੀ ਗੁਣਾਂ ਜਾਂ ਆਤਮਿਕ ਰਸ ਗ੍ਰਹਿਣ ਕਰਨ ਤੋਂ ਅਸਮਰਥ ਹੋਵਾਂਗੇ। ਅਤੇ ਜਿਉਂ ਜਿਉਂ ਸਾਡਾ ਮਨ ਅੰਤਸ਼ਕਰਨ ਨਿਰਮਲ ਹੁੰਦਾ ਜਾਏਗਾ, ਸਾਧ ਸੰਗਤ 'ਤੇ ਗੁਰਬਾਣੀ ਦਾ ਅਸਰ ਲੈਣ ਦੀ ਸਾਡੀ ਸ਼ਕਤੀ ਵੱਧਦੀ ਜਾਏਗੀ। ਭੋਲੇ ਭਾਏ ਮਿਲੇ ਰਘੁਰਾਇਆ, ਇਸੇ ਕਰਕੇ ਗੁਰਬਾਣੀ ਵਿੱਚ ਕੁਸੰਗਤ ਤੋਂ ਬਚਣ ਲਈ ਸਾਨੂੰ ਤਾਕੀਦ ਕੀਤੀ ਗਈ ਹੈ ਅਤੇ ਬੁੱਧੀ ਦੀਆਂ ਉਕਤੀਆਂ ਜੁਕਤੀਆਂ ਅਤੇ ਸਿਆਣਪਾਂ ਤੋਂ ਵਰਜਿਆ ਗਿਆ ਹੈ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸਾਡੇ ਧਾਰਮਿਕ ਪ੍ਰਚਾਰ ਦਾ ਮਤਲਬ ਇਹੀ ਹੈ ਕਿ ਜੀਵ ਮਾਇਆ ਨਾਗਨੀ ਜਾਂ ਸ਼ੈਤਾਨ ਦੇ ਭਰਮ ਭੁਲੇਖਿਆਂ ਤੋਂ ਬਚਿਆ ਰਵੇ, ਦੈਵੀ ਗੁਣ ਗ੍ਰਹਿਣ ਕਰੇ, ਪਰਮਾਤਮਾ ਦੀ ਸਮੀਪਤਾ ਹਾਸਲ ਕਰੇ। ਪਰ ਗੌਹ ਨਾਲ ਕੋਖਿਆ ਜਾਏ ਤਾਂ ਪਤਾ ਲੱਗੇਗਾ ਕਿ ਇੰਨੇ ਭਾਂਤ ਭਾਂਤ ਦੇ ਪ੍ਰਚਾਰ ਦੇ ਬਾਵਜੂਦ ਖਲਕਤ ਅੱਗੇ ਨਾਲੋਂ ਵੀ ਮਾਇਆ ਦੇ ਭਰਮ ਭੁਲੇਖਿਆਂ 'ਚ ਡੂੰਘੀ ਫਸਦੀ ਜਾ ਰਹੀ ਹੈ। ਦੁਨੀਆਂ 'ਚ ਵੈਰ ਵਿਰੋਧ ਆਦਿ ਵੱਧਦਾ ਜਾ ਰਿਹਾ ਹੈ। ਇਹਦੇ ਵਿੱਚ ਗਲਤਾਨ ਹੋ ਕੇ ਖਲਕਤ ਤਰਾਹ ਤਰਾਹ ਕਰ ਰਹੀ ਹੈ। ਪਰਮਾਤਮਾ ਨੇ ਕਵਾਓ ਦੁਆਰਾ ਇਹ ਦੁਨੀਆਂ ਰਚ ਦਿੱਤੀ, ਇਹਦੇ ਵਿੱਚ ਆਪਣੀ ਜੋਤ ਪ੍ਰਵੇਸ਼ ਕਰਕੇ ਆਪਣੇ ਅੰਸ਼ ਰੂਪ ਜੀਵਾਂ ਦੇ ਪ੍ਰਚਾਰ ਲਈ, ਜੀਵਨ ਆਧਾਰ ਲਈ ਇੰਨਾ ਵਿਸ਼ਾਲ ਮਾਇਆ ਦਾ ਖੇਲ ਅਖਾੜਾ ਰਚ ਦਿੱਤਾ। ਮਾਇਆ ਦੇ ਭਰਮ ਭੁਲਾਵੇ ਵਿੱਚ ਖੱਚਤ ਹੋਣ ਤੋਂ ਬਚਾਉਣ ਲਈ ਅਤੇ ਆਪਣੀ ਨਿੱਘੀ ਅਤੇ ਪਿਆਰੀ ਇਲਾਹੀ ਗੋਦ ਵੱਲ ਮੁੜ ਪ੍ਰੇਰਨ ਲਈ ਜੁਗਾਂ ਜੁਗਾਂਤਰਾਂ ਤੋਂ ਗੁਰੂ, ਅਵਤਾਰ, ਪੀਰ, ਪੈਗੰਬਰ, ਸੰਤ, ਭਗਤ, ਗੁਰਮੁਖ ਪਿਆਰੇ ਇਸ ਦੁਨੀਆਂ 'ਤੇ ਪਠਾਏ। ਉਹਨਾਂ ਨੇ ਦੈਵੀ ਗੁਣਾਂ ਦਾ ਪ੍ਰਚਾਰ ਕਰਨ ਲਈ ਵੱਖੋ ਵੱਖਰੇ ਧਰਮ ਚਲਾਏ ਅਤੇ ਆਪਣੀਆਂ ਬਾਣੀਆਂ ਰਚ ਕੇ ਸਾਡੇ ਵਾਸਤੇ ਛੱਡ ਗਏ। ਅਸੀਂ ਉਹਨਾਂ ਦੇ ਪੈਰੋਕਾਰ, ਅਸੀਂ ਆਪਣੀ ਹੋਂਦ ਦੇ ਅਧੀਨ ਆਪਣੀਆਂ ਸਿਆਣਪਾਂ ਨਾਲ ਉਹਨਾਂ ਦੀਆਂ ਸ਼ੁੱਭ ਆਤਮਿਕ ਸਿੱਖਿਆਵਾਂ ਨੂੰ ਆਪਣੀ ਬੁੱਧੀ ਅਨੁਸਾਰ ਤੋੜ ਮਰੋੜ ਕੇ ਆਪੋ ਆਪਣੇ ਮਨ ਦੀ ਰੰਗਤ ਚਾੜ ਕੇ ਇੱਕ ਪੱਖੀ ਜਾਂ ਅਧੂਰਾ ਪ੍ਰਚਾਰ ਕਰਦੇ ਹਾਂ। ਇਹਦਾ ਨਤੀਜਾ ਇਹ ਹੈ ਕਿ ਜਨਤਾ ਦੇ ਧਰਮ ਬਾਬਤ ਸ਼ੰਕੇ ਘਟਣ ਦੀ ਬਜਾਏ ਵੱਧਦੇ ਜਾਂਦੇ ਹਨ ਅਤੇ ਸਾਡੇ ਅੰਦਰ ਵੀ ਦੈਵੀ ਗੁਣਾਂ ਦੇ ਪ੍ਰਵੇਸ਼ ਦੀ ਥਾਂ ਈਰਖਾ, ਦਵੈਤ, ਤਵਸਬ, ਨਫ਼ਰਤ, ਵੈਰ ਵਿਰੋਧ ਅਤੇ ਹੋਰ ਅਨੇਕਾਂ ਅਸਰੀ ਔਗਣ ਵੱਧਦੇ ਜਾਂਦੇ ਹਨ। ਇਸ ਅਧੋਗਤੀ ਦੇ ਮੁੱਢਲੇ ਕਾਰਨ ਕੀ ਹਨ? ਪਹਿਲਾਂ ਤਾਂ ਧਰਮ ਦੇ ਨਿਸ਼ਚਿਆਂ ਵਿੱਚ ਅਸੀਂ ਆਪਣੇ ਮਨ ਦੀ ਰੰਗਤ ਚਾੜ ਕੇ ਗਲਤ ਅਤੇ ਅਧੂਰਾ ਪ੍ਰਚਾਰ ਕਰਦੇ ਹਾਂ। ਦੂਜਾ, ਧਰਮ ਦੇ ਆਤਮਿਕ ਤੱਤ ਨੂੰ ਭੁਲਾ ਕੇ ਸਿਰਫ ਬਾਹਰਲੀ ਸਰੀਰਕ ਕਰਮ ਕਿਰਿਆ ਤੱਕ ਸੀਮਿਤ ਰਹਿੰਦੇ ਹਾਂ। ਤੀਜਾ, ਧਰਮ ਨੂੰ ਅਸੀਂ ਸਿਰਫ ਪ੍ਰਚਾਰ ਦਾ ਵਿਸ਼ਾ ਜਾਂ ਸ਼ੁਗਲ ਸਮਝਿਆ ਹੋਇਆ ਹੈ, ਇਹਨੂੰ ਨਿੱਜੀ ਜੀਵਨ ਦੇ ਵਿੱਚ ਨਹੀਂ ਢਾਲਦੇ। ਚੌਥਾ, ਆਤਮਿਕ ਫਲਦਾਤੇ ਦੀ ਬਖਸ਼ਿਸ਼, ਉਹਦੀ ਗੁਰਪ੍ਰਸਾਦ ਤੋਂ ਅਸੀਂ ਬੇਖਬਰ ਹਾਂ, ਸ਼ਰਧਾਹੀਣ ਹਾਂ ਅਤੇ ਬਿਨਾਂ ਸ਼ਰਧਾ ਤੋਂ ਬਖਸ਼ਿਸ਼ ਨਹੀਂ ਮਿਲਦੀ। ਸੋ ਇਸ ਸਾਰੀ ਵਿਚਾਰ ਵਿੱਚ ਧਰਮ ਸੰਬੰਧੀ ਮਾਨਸਿਕ ਅਤੇ ਦਿਮਾਗੀ ਕਿਰਿਆ ਤੱਕ ਹੀ ਇਹ ਸਾਰੇ ਧਰਮ ਸੀਮਿਤ ਹਨ, ਜੋ ਕਿ ਤ੍ਰੈ ਗੁਣਾਂ ਦੇ ਦਾਇਰੇ ਅੰਦਰ ਮਾਇਕੀ ਮੰਡਲ ਦੀ ਖੇਲ ਹੈ। ਇਹ ਹੋਂ ਦੇ ਪਰਛਾਵੇਂ ਹੇਠ ਕਰਮ ਜਾਂ ਯਤਨ ਹਨ। ਤ੍ਰੈ ਗੁਣਾਂ ਤੋਂ ਪਰੇ ਹੋਂ ਰਹਿਤ ਆਤਮਿਕ ਖੇਲ ਕੀ ਹੈ, ਇਹ ਇਸ ਤੋਂ ਬਿਲਕੁਲ ਉਲਟ ਹੈ। ਸਿਮਰਨ ਵਾਲੇ ਕਮਾਏ ਹੋਏ ਮਨ ਦੀਆਂ ਤੀਖਣ ਸੂਖਮ ਕਿਰਨਾਂ ਦਾ ਇੱਕ ਦੂਜੇ ਉੱਤੇ ਬਿਨ ਬੋਲੇ, ਅਣਜਾਣੇ, ਸਹਿਜ ਸੁਭਾਏ, ਆਪ ਮੁਹਾਰੇ ਅਸਰ ਹੁੰਦਾ ਹੈ। ਛੋ ਇਨਫੈਕਸ਼ਨ, ਜਿਹਦੀ ਬਾਬਤ ਦੋਹਾਂ ਧਿਰਾਂ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਉਹਨਾਂ ਦੀ ਅੰਤਰ ਆਤਮੇ ਲੇਵਾ ਦੇਵੀ ਜਾਂ ਵਣਜ ਕਦੋਂ ਅਤੇ ਕਿਵੇਂ ਹੋ ਗਿਆ। ਉਹ ਸਿਰਫ ਇਹੋ ਮਹਿਸੂਸ ਕਰਦੇ ਹਨ ਕਿ ਉਹਨਾਂ ਦੇ ਪਿਛਲੇ ਹੋਂ ਵਿਹੜੇ ਮਾਈਕੀ ਮਨ ਵਿੱਚ ਕੋਈ ਅਚਾਨਕ ਤਬਦੀਲੀ ਆਈ, ਉਹਨਾਂ ਦੇ ਜੀਵਨ ਵਿੱਚ ਕੋਈ ਨਵੀਂ ਰੋਸ਼ਨੀ, ਨਵਾਂ ਅਨੁਭਵ, ਨਵਾਂ ਰੰਗ, ਨਵੀਂ ਖੁਸ਼ੀ, ਨਵਾਂ ਚਾਓ, ਨਵਾਂ ਹੁਲਾਸ, ਨਵੀਂ ਸ਼ਰਧਾ, ਨਵੀਂ ਭਾਵਨਾ, ਨਵਾਂ ਪਿਰਮ ਰਸ, ਨਵੀਂ ਮਸਤੀ, ਨਵੀਂ ਜੀਵਨ ਰੌ ਅਤੇ ਸ਼ਬਦ ਦੀ ਚੁਣਕਾਰ ਉਹਨਾਂ ਦੇ ਤਾਣੇ ਪੇਟੇ ਓਤ ਪੋਤ ਵਿੱਚ ਤਸ ਵਸ ਰਸ ਕੇ ਪ੍ਰਵੇਸ਼ ਕਰ ਗਈ। ਉਹਨਾਂ ਦਾ ਆਤਮਿਕ ਮੰਡਲ ਵਿੱਚ ਨਵਾਂ ਜਨਮ ਹੋ ਗਿਆ। ਉਹ ਹੁਣ ਰੱਬ ਦੇ ਰੰਗ ਨਾਲ ਸਜਾਇਆ ਹੋਇਆ ਖਾਲਸਾ ਬਣ ਜਾਂਦਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਪੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਾਧਕੇ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਜਾਂ ਸਤ ਸੰਗਤ ਦੀ ਸਾਨੂੰ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰਿ ਸਿਉ ਰੰਗ। ਸਾਧ ਸੰਗਤ ਨਿਸ਼ਚੋ ਹੈ ਤਰਨਾ, ਆਦਿ ਤੋਂ ਹੀ ਇਹ ਦ੍ਰਿਸ਼ਟ ਇਲਾਹੀ ਮਰਿਆਦਾ ਚੱਲੀ ਆਉਂਦੀ ਹੈ। ਇਹ ਜੋ ਚੌਥੇ ਪਦ ਦਾ ਧਰਮ ਪ੍ਰਚਾਰ ਹੈ, ਅਨੁਭਵੀ ਪ੍ਰਕਾਸ਼ ਦਾ ਧਰਮ ਪ੍ਰਚਾਰ ਹੈ, ਇਹ ਹੁਣ ਵੀ ਇਹੋ ਦੈਵੀ ਮਰਿਆਦਾ ਕਿਤੇ ਕਿਤੇ ਗੁਪਤੋ ਗੁਪਤੀ ਕੰਮ ਕਰ ਰਹੀ ਹੈ। ਅਸਲ ਵਿੱਚ ਤ੍ਰੈ ਗੁਣਾਂ ਦੇ ਮਾਨਸਿਕ ਮੰਡਲ ਤੋਂ ਉੱਪਰ ਉੱਠ ਕੇ ਆਤਮਿਕ ਪ੍ਰਕਾਸ਼ ਮੰਡਲ ਵੱਲ ਇੱਕ ਚੜ੍ਹਾਈ ਹੈ, ਇੱਕ ਤਬਦੀਲੀ ਹੈ। ਸਾਡਾ ਧਰਮ ਪ੍ਰਚਾਰ ਬੁੱਧੀ ਮੰਡਲ ਚੋਂ ਉਪਜਿਆ ਹੋਣ ਕਰਕੇ ਸਰੋਤਿਆਂ ਦੇ ਬੁੱਧੀ ਮੰਡਲ ਤੱਕ ਹੀ ਕਾਰਗਰ ਹੋ ਸਕਦਾ ਹੈ। ਬੁੱਧੀ ਮੰਡਲ ਜਾਂ ਤ੍ਰੈ ਗੁਣਾਂ ਦੇ ਦਾਇਰੇ ਤੋਂ ਇਹ ਉੱਪਰ ਨਹੀਂ ਜਾ ਸਕਦਾ। ਸਿਰਫ ਚੌਥੇ ਪਦ ਆਤਮਿਕ ਮੰਡਲ ਦੀ ਇਹ ਇੱਕ ਟੋਹ ਦੇ ਸਕਦਾ ਹੈ, ਸਾਨੂੰ ਸੇਧ ਦੇ ਸਕਦਾ ਹੈ। ਪਰ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਪਦ ਜਾਂ ਆਤਮਿਕ ਪ੍ਰਕਾਸ਼ ਮੰਡਲ ਵਿੱਚ ਦਾਖਲ ਹੋਣ ਲਈ ਇਹ ਬਾਹਰਮੁਖੀ ਕਰਮ ਕਾਂਡੀ ਧਰਮ ਸਹਾਇਕ ਹੋ ਸਕਦੇ ਹਨ, ਇਹ ਸਫ਼ਰ ਹਨ, ਮੰਜ਼ਿਲ ਨਹੀਂ। ਆਤਮਿਕ ਪ੍ਰਕਾਸ਼ ਜਾਂ ਨਾਮ ਮੰਡਲ ਵਿੱਚ ਕਿਵੇਂ ਪ੍ਰਵੇਸ਼ ਹੋਇਆ ਜਾ ਸਕਦਾ ਹੈ? ਇਹਦੇ ਲਈ ਅਨੁਭਵੀ ਪ੍ਰਕਾਸ਼ ਲਾਜ਼ਮੀ ਹੈ। ਇਹ ਅਨੁਭਵੀ ਪ੍ਰਕਾਸ਼ ਕੀ ਹੈ, ਕਿਵੇਂ ਮਿਲਦਾ ਹੈ? ਇਹ ਸਤਿਗੁਰ ਦੀ ਦਾਤ ਹੈ, ਛੋਹ ਹੈ, ਬਖਸ਼ਿਸ਼ ਹੈ, ਗੁਰਪ੍ਰਸਾਦ ਹੈ। ਇਹ ਸਾਡੇ ਕਰਮ ਕਾਂਡਾਂ ਦੇ ਆਸਰੇ ਜਾਂ ਜ਼ੋਰ ਨਾਲ ਇਹਦੀ ਪ੍ਰਾਪਤੀ ਅਸੰਭਵ ਹੈ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ, ਆਪਣ ਲਿਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ। ਇਹ ਇਲਾਹੀ ਦਾਤ, ਇਹ ਛੋ, ਇਹ ਖਮੀਰ ਲਗਾਤਾਰ ਸਾਧ ਸੰਗਤ ਅਤੇ ਅਤੁੱਟ ਸਿਮਰਨ ਦੀ ਕਮਾਈ ਦੁਆਰਾ ਕਿਸੇ ਸੁਭਾਗੇ ਸਮੇਂ ਗੁਰਪ੍ਰਸਾਦ ਦਾ ਫਲ ਹੈ। ਅੰਮ੍ਰਿਤ ਛਕਾਉਣ ਦੀ ਮਰਿਆਦਾ ਵੀ ਇਸੇ ਖਮੀਰ ਦੇ ਅਸੂਲ ਦੀ ਲਖਾਇਕ ਹੈ। ਇਹੀ ਅਸਲੀ, ਦਾਮਨਿਕ, ਸਦੀਵੀ, ਸਾਡਾ ਜੀਵਨ ਬਦਲਣ ਵਾਲਾ ਇਲਾਹੀ ਧਰਮ ਪ੍ਰਚਾਰ ਹੈ, ਜੋ ਕਿ ਤੁਰਾਂ ਤੋਂ ਇਲਾਹੀ ਹੁਕਮ ਅਨੁਸਾਰ ਅਦ੍ਰਿਸ਼ਟ ਚੁੱਪ ਚੁਪੀਤੇ ਗੁਪਤੋ ਗੁਪਤੀ ਵਰਤ ਰਿਹਾ ਹੈ। ਜਦ ਕਿਸੇ ਅਭਿਲਾਖੀ ਜੀਵ ਉੱਤੇ ਸਤਿਗੁਰੂ ਦੀ ਇਹ ਨਦਰ ਕਰਮ ਹੁੰਦੀ ਹੈ ਤਾਂ ਉਹਦੇ ਸੂਖਮ ਦਿਲ ਦੇ ਕਿੰਗਰਿਆਂ ਨੂੰ ਜਾ ਟੁੰਬਦੀ ਹੈ। ਉਹਦੇ ਅੰਤਰ ਆਤਮੇ ਆਪੇ ਸਹਿਜ ਸੁਭਾਏ ਇਸ ਇਲਾਹੀ ਰਾਗ ਦੀ ਧੁਨੀ ਛਿੜ ਪੈਂਦੀ ਹੈ, ਜਿਹਨੂੰ ਸੁਣ ਕੇ ਉਹਦਾ ਮਨ ਅਲਮਸਤ ਮਤਵਾਰਾ ਹੋ ਕੇ ਕਹਿ ਉੱਠਦਾ ਹੈ, ਅਬ ਮੋਹੇ ਜੀਵਨ ਪਦਵੀ ਪਾਈ, ਅਨਹਦ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ 12 ਨੰਬਰ ਲੇਖ ਧਰਮ ਪ੍ਰਚਾਰ ਭਾਗ ਪਹਿਲਾ ਅਤੇ ਦੂਸਰਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।